Sadgülü Sütü Dalçalı Sadgülü Aleyhisselçin Kıbrat Gülü Müşşet Sıvıydı. Gülü Kalkı Kulu Çıksak Yolu Cervan Gülü Bakışı Şöre Bizim Bakışı Beyin ve Kâle Sürdet Bira Dağlı Gülü Muhacat Mutlu Hukum Anı Gülü Yapırken şimdi şöyle Zehra Şim'in kıyafetini yapar, Gatkin'in Bakkali Hazretine İs Cethe'de ne o Gürmet ve Mırca'da ne al Bihinim ki Hacan'da evine ne İthin de dakila liya hai Çin'e de cümle ki Şim'in karna de paç karna Vami İthin de şevadara to koi ਬਾਹਰ ਅੰਦਰ ਆਇਆ ਸੱਜਣ ਸੇਵਾ ਦੇ ਦਿੰਦਾ ਹੈ ਇੱਥੇ ਦੇ ਸੇਵਕਾਂ ਨੂੰ ਪਰ ਇੱਥੇ ਦੀ ਮਰਜ਼ਾਦਾ ਤੇ ਜੇ ਨਾ ਵੀ ਹੋਵੇ ਤਾਂ ਵੀ ਪਾਠ ਨਹੀਂ ਕਰੀ ਜਾਂਦੀ ਇੱਥੇ ਕਿਸੇ ਬਹਿਨਮ ਦੀ ਜਾਂ ਹੋਰ ਕੱਲੇ ਸਿੱਖ ਦੀ ਕੋਈ ਪੂਜਾ ਨਹੀਂ ਕੀਤੀ ਜਾਂਦੀ ਜਲ ਪਾਣੀ ਵਸਤਰ ਜਿਤਨੀ ਸੰਗਤ ਇੱਥੇ ਰਹਿਣ ਵਾਲੀ ਹੈ ਜਿਹੜਾ ਗੁਰੂ ਘਰ ਭੇਜਦੇ ਰਲ ਕੇ ਸਾਰਿਆਂ ਨੂੰ ਮਿਲਦਾ ਜੋ ਵੀ ਇੱਥੇ ਰਹਿਣ ਵਾਲਾ ਬਹਿੰਗਮ ਕਹਿੰਦੇ ਇਹਨਾਂ ਦਾ ਨਾਮ ਗੁਰਮਤਿ ਦੇ ਵਿੱਚ ਬਹਿੰਗਮ ਹੈ ਬਹਿੰਗ ਨਾਮ ਪੰਛੀ ਦਾ ਸੀ ਆਪਣੇ ਆਪਣੇ ਮਤਾਂ ਦੇ ਵਿੱਚ ਜਥਾ ਸ਼ਕਤ ਨਾਮ ਸਾਰਿਆਂ ਦੇ ਤਰੇ ਹੋਏ ਹਨ ਚੰਗੀ ਤਰ੍ਹਾਂ ਤੋਂ ਇਸ ਮਤ ਵਿੱਚ ਜਥਾ ਕਿਹਾ ਜਾਂਦਾ ਹੈ ਉਦੋਂ ਪਹਿਲਾਂ ਸਾਧੂ ਮੰਡਲੀ ਆਖਦੇ ਸੀ ਮੰਡਲੀ ਦੇ ਜਥੇਦਾਰ ਨੂੰ ਮੰਡਲੀ ਸ਼ਰ ਕਹਿੰਦੇ ਸੀ ਸੁਰਨੋ ਦੇਵਤੇ ਦਾ ਵੀ ਮੰਡਲੀ ਦਾ ਦੇਵਤਾ ਹੈ ਜਥੇਦਾਰ ਹੈ ਹਰ ਥੋਂ ਦਾ ਜਥੇਦਾਰ ਸੀ ਮੁਸਲਮਾਨਾਂ ਮਤ ਵਿੱਚ ਕਾਜੀ ਕਹਿੰਦੇ ਹਨ ਰਾਜ ਪ੍ਰਬੰਧ ਦੇ ਵਿੱਚ ਕਮਾਂਡਰ ਰੱਖਦੇ ਨੇ ਜੋ ਸ਼ਿਕਸ਼ਣ ਦਾ ਅਫਸਰ ਹੋਵੇ ਸ਼ਿਕਸ਼ਣ ਕਮਾਂਡਰ ਕਮਾਂਡਰ ਚੋਂ ਕਮਾਂਡ ਚੋਂ ਸ਼ਬਦ ਨਿਕਲਿਆ ਕਾਜੀ ਹੈ ਉਹਨੂੰ ਕਜਾ ਕਰਨ ਵਾਲਾ ਜਥੇਬੰਦੀ 'ਚ ਲੈ ਕੇ ਵਾਹਿਗੁਰੂ ਦੇ ਸਿਮਰਨ ਦੀ ਹਦਾਇਤ ਕਰਨ ਵਾਲਾ ਇੱਥੇ ਜਥੇਦਾਰ ਹੈ ਗੁਰਮਤਿ ਦੀ ਵਿਚਾਰ ਦੇ ਵਿੱਚ ਉਹਦੇ ਕੋਲੋਂ ਸੁਣਨੀ ਹੈ ਬਾਕੀ ਦੇ ਜਥੇ ਨੂੰ ਸਾਨੂੰ ਗੁਰੂ ਦਾ ਹੁਕਮ ਕੀ ਹੈ ਜਿਸ ਕਿਰਤ 'ਚ ਦਾਖਲ ਨੇ ਉਹ ਜਥੇਦਾਰ ਦੇ ਕੰਟਰੋਲ 'ਚ ਕਰਨਗੇ ਜਿੱਥੇ ਵੀ ਹਨ ਕੰਟਰੋਲ ਤੋਂ ਬਿਨਾਂ ਵਿਹਾਰ ਕੋਈ ਸਜਦਾ ਨਹੀਂ ਸੁਭਾਵਾਂ ਨਹੀਂ ਹੁੰਦਾ ਵਾਹਿਗੁਰੂ ਦੀ ਗਤੀ ਨਾਲ ਜੇ ਆਪਣੇ ਸਰੀਰ ਦਾ ਵੀ ਬਦਨ ਕੋਈ ਅੰਗ ਕੰਟਰੋਲ 'ਚ ਨਾ ਹੋਵੇ ਹੋਰ ਕੰਮ ਤਾਂ ਕਿਤੇ ਰਿਹਾ ਉਹਨੂੰ ਆਪਣਾ ਉੱਠਣਾ ਬੈਠਣਾ ਵੀ ਔਖਾ ਸਾਰੇ ਅੰਗ ਕੰਮ ਕਰਦੇ ਹੋਣ ਤਾਂ ਹੀ ਇਹ ਸੰਤੁਸ਼ਟਾਈ ਨਾਲ ਕੰਮ ਕਰਦਾ ਇਹ ਮਨ ਦੀ ਇੱਕ ਸ਼ਿਕਸ਼ਣ ਹੈ ਜਿਹੜਾ ਦੁਨੀਆਂ ਦੇ ਉੱਤੇ ਰਾਜ ਪ੍ਰਬੰਧ ਦਾ ਇੰਦਰ ਨਾਮ ਪਿਆ ਹੋਇਆ ਹੈ ਮੈਂ ਤੁਹਾਡੇ ਦਰਸ਼ਨ ਕਰਦਾ ਹੋਇਆ ਕਾਫੀ ਇਲਾਕੇ ਵਿੱਚ ਗਿਆ ਸੂਰਜ ਦੇ ਹੇਠ ਹੇਠ ਕਹਿ ਲਓ ਜਿਹੜੀਆਂ ਮਸ਼ਹੂਰ ਕੈਂਟੀਆਂ ਆਪਸ ਵਿੱਚ ਵਰਤਦੀਆਂ ਉਹਨਾਂ ਸਾਰੀਆਂ 'ਚ ਖਿਆਲਾਂ ਦਾ ਦਵਾਲ ਤਾਂ ਗੁਰਮਤਿ ਦੇ ਪਿਆਰਿਆਂ ਨਾਲ ਹੀ ਹੋਇਆ ਔਰ ਮੈਂ ਕੋਈ ਰਾਜ ਪ੍ਰਬੰਧ 'ਚ ਨਹੀਂ ਗਿਆ ਆਪਣੀ ਕਿਸੇ ਬਿਜਨਸ 'ਚ ਨਹੀਂ ਗਿਆ ਮੈਂ ਆਪਣੇ ਕਿਰਾਏ 'ਤੇ ਗਿਆ 47 ਤੋਂ ਗੁਰੂਕਿਆਂ ਨੇ ਜਿਸ ਮਹਾਂਪੁਰਖਾਂ ਦਾ ਮੈਂ ਵਿਦਿਆਰਥੀ ਹਾਂ ਉਹਨਾਂ ਦੇ ਹੁਕਮ ਦੇ ਅਨੁਸਾਰ 47 ਦਾ ਮੈਂ ਤੁਹਾਡੇ ਚਰਨ 'ਚ ਬੈਠਾ 18 ਅਗਸਤ 2017 ਉਹ ਸਾਲ ਵੀ ਜਿੱਥੇ ਨੇ ਹੁਣ ਪਿੱਛੇ ਹਿੰਦੂ ਸਿੱਖ ਦੇ ਝਗੜੇ ਵਿੱਚ ਬਹੁਤ ਹੀ ਦੁਨੀਆਂ ਦਾ ਨੁਕਸਾਨ ਹੋਇਆ ਸਿੱਖ ਕੌਮ ਦਾ ਬਹੁਤ ਜ਼ਿਆਦਾ ਮੈਨੂੰ ਇਸ ਗਤੀ ਵਿੱਚ ਕੋਈ ਬਿਆਨ ਨਹੀਂ ਕਰ ਸਕਦਾ ਆਪਣੇ ਆਪਣੇ ਪੱਖ ਨਾਲ ਸ਼ੱਕ ਕਰ ਲਵੇ ਵਾਹਿਗੁਰੂ ਦੀ ਗਤੀ ਐਸੇ ਹੈ ਇੱਕ ਆਦਮੀ ਦੇ ਮਿਸ਼ਨ ਕਰਨਾ ਇੰਨੀ ਦੁਨੀਆਂ ਮਰ ਨਹੀਂ ਸਕਦੀ ਜਦ ਰੱਬ ਦੀ ਰਜਾਈ ਹੋਵੇ ਤਾਂ ਮਰਦੀ ਬਹੁਤ ਦੁਨੀਆਂ ਮਰੀ ਹੈ ਔਰ ਗੈਰ ਰਸੂਲਾਂ ਨਾਲ ਮਰੀ ਹੈ ਪਿੱਛੇ ਕਹਿੰਦੇ ਨੇ 1857 ਵਿੱਚ ਦਿੱਲੀ 'ਚ ਗਦਰ ਹੋਇਆ ਸੀ ਉਹ ਵੀ ਸੀਨੇ ਵਸੀਨੇ ਸੁਣਿਆ ਇਹ ਦਾਸਤਾਂ ਬਾਹਰਲੇ ਮੁਲਕ ਵਿੱਚ ਸੀ ਪਰ ਹੁਣ ਤਾਂ ਇੱਥੇ ਦੀ ਚੀਜ਼ ਉਹੀ ਜੀ ਦੱਸੀ ਜਾਂਦੀ ਹੈ ਜਿਹੀ ਜਿਹੀ ਇੱਥੇ ਵਰਤੀ ਇੱਕ ਮਿੰਟ 'ਚ ਜਦੋਂ ਪਤਾ ਲੱਗ ਜਾਂਦਾ ਵੈਸੇ ਉਹਨਾਂ ਦਾ ਕੰਟਰੋਲ 'ਚ ਫੋਨ ਬੰਦ ਗਏ ਫਿਰ ਵੀ ਦੂਰੋਂ ਨੇੜੋਂ ਸਾਨੂੰ ਜਾ ਰਹੇ ਨੇ ਫੋਨ ਥੋੜ੍ਹੇ ਥੋੜ੍ਹੇ ਅਰਸੇ 'ਤੇ ਜਾਂਦਾ ਰਹਿਣ ਵੀ ਸਿਰਾ ਸਮਾਂ ਕੀ ਹੈ ਜਿਹੜੇ ਫੋਨ ਕਰਦੇ ਤੇ ਉਹ ਇਹੀ ਵਾਰ ਤਾਂ ਦੱਸਦੇ ਨੇ ਵੀ ਸਾਨੂੰ ਬਾਹਰ ਦੀ ਦਿੱਲੀ ਦਾ ਕੋਈ ਪਤਾ ਨਹੀਂ ਕੀ ਹੁੰਦਾ ਕਰਫਿਊ ਲੱਗਿਆ ਹੋਇਆ ਹੈ ਜਿੱਥੇ ਜਿੱਥੇ ਆਪਣੇ ਘਰਾਂ 'ਚ ਬੈਠੇ ਹਾਂ ਉੱਥੇ ਕਿਸੇ ਨੂੰ ਸਹੂਲਤ ਮਿਲਦੀ ਹੈ ਜੇ ਉਹ ਵੀ ਬਲਕਿ ਉਹਨਾਂ ਦੇ ਕੰਟਰੋਲ ਸੀ ਆਮ ਤੌਰ 'ਤੇ ਫੋਨ ਕਰਨ ਨਹੀਂ ਸੀ ਦਿੰਦੇ ਬਾਹਰ ਵੀ ਗਦਲ ਦਾ ਨੌਂ ਕਦੇ ਬਾਹਰ ਵਸਣ ਪਰ ਜਾ ਪਹੁੰਚਦਾ ਸੀ ਫਿਰ ਵੀ ਦਿੱਲੀ ਨਹੀਂ ਛਵਾਉਂਦਾ ਲਾਗ ਪਾਸੇ ਥਾਵਾਂ 'ਤੇ ਜਾ ਰਹਿੰਦਾ ਸੀ ਇਹਦਾ ਕਦਲ 18 ਵਾਲਾ ਵੀ ਨਹੀਂ ਹੋਇਆ 1800 ਰਾਸ਼ੀ ਜੰਗ ਉਹ ਸੀ ਲੜਾਈ ਦੇ ਵੀ ਰਾਜਸੀ ਸੀ। ਹਿੰਦੂ ਸਿੱਖ ਦਾ ਤਾਂ ਪਾਣ ਚਾੜਦੇ ਨੇ ਗੁਰਮੁਖ, ਇਹਨਾਂ ਦਾ ਹਿੰਦੂ ਸਿੱਖ ਦਾ ਕੋਈ ਕਿਸੇ ਜਗ੍ਹਾ 'ਤੇ ਕੋਈ ਝਗੜਾ ਨਹੀਂ ਸੀ। ਹਿੰਦੂ ਸਿੱਖਾਂ ਦੇ ਕਰਤੇ ਦਾਵਾ ਕਿ ਉਹ ਦਾਵਾ ਜਿਸ ਤਰ੍ਹਾਂ ਸੀ ਅੰਮ੍ਰਿਤਸਰ 'ਤੇ ਕੀਤਾ, ਬਿਲਕੁਲ ਨਹੀਂ ਕਰ ਸਕਦੇ, ਯਾਨੀ ਕਿ ਉਹਨਾਂ ਦੀ ਕੋਈ ਹਿੰਮਤ ਨਹੀਂ। ਨਾ ਕੋਈ ਇਹੋ ਜਿਹਾ ਜਾਤੀ ਮਾਮਲਾ ਸੀ ਵੀ ਅਸੀਂ ਉਹਨਾਂ ਦੇ ਧੀ ਭੈਣ ਦੀ ਲਿਹਾਜ਼ 'ਚ ਤੱਕ ਲਿੱਤਾ ਹੋਵੇ ਜਾਂ ਉਹਨਾਂ ਦੇ ਧਰਮ 'ਚ ਦਿੱਤਾ ਹੋਵੇ ਜਿੱਥੋਂ ਕ੍ਰੋਧਵਾਨ ਹੋਣ ਅਤੇ ਸਾਨੂੰ ਥੋੜ੍ਹੇ ਜਾਣ ਕੇ ਹਮਲਾ ਕਰਨ। ਇਹ ਸ਼ੀਟ ਦਾ ਰੌਲਾ ਸੀਗਾ ਰਾਜਸੀ। ਉਹਨਾਂ ਹੀ ਮੈਂਬਰਾਂ ਨੂੰ ਫੇਰ ਉਹੀ ਅਫਸਰੀ ਮਿਲ ਗਈ ਆ ਜਿਹੜੇ ਮਰ ਗਏ, ਉਹਨਾਂ ਦਾ ਕੋਈ ਮੁੱਲ ਨਹੀਂ। ਇਹ ਵਾਹਿਗੁਰੂ ਦੀ ਗਤੀ ਆ, ਉਹਦੇ ਜੁੰਮੇ ਹੋਏ। ਮਗਰ ਆਪਾਂ ਨੂੰ ਜਿਹੜਾ ਕੰਮ ਦਿੱਤਾ ਹੋਇਆ 47 ਦੇ ਵਿੱਚ ਵੀ ਮੈਂ ਇਹੀ ਕਹਿੰਦਾ ਸੀ, ਮੇਰੀ ਹਿੰਮਤ ਹੀ ਇੰਨੀ ਕਿ ਮੈਨੂੰ ਮਹਾਂਪੁਰਖਾਂ ਨੇ ਇਸ ਕੰਮ ਲਾ ਦੋ ਵੀ ਜੰਗ ਯੋਧੇ ਕਰਦੇ ਨੂੰ ਸੂਰਬੀਰ ਜਿਹਨਾਂ 'ਤੇ ਕਰਤਾਰ ਨੇ ਬਰਕਤ ਦਿੱਤੀ ਹੋਵੇ। ਮਗਰ ਇਹ ਆਪਾਂ ਨੂੰ ਜਿਹੜਾ ਕੰਮ ਦਿੱਤਾ, ਸਾਰੇ ਆਪਣੇ ਕੰਮ ਦੀ ਵਡਿਆਈ ਕਰਦੇ ਨੇ। ਜਿਸ ਜਿਸ ਵਿਹਾਰ 'ਚ ਕੋਈ ਆਪਣਾ ਸਮਾਂ ਪਾਸ ਕਰਦੇ ਵੀ ਮੈਂ ਸੋਹਣਾ ਕੰਮ ਕਰਦਾ। ਵਿਹਾਰ ਦੀ ਗੱਲ ਵਿੱਚ ਤਾਂ ਆ ਕੇ ਵਿਲਾਸ ਵੀ ਹੋ ਜਾਂਦਾ ਵੀ ਫਲਾਨੀ ਸ਼੍ਰੇਣੀ ਦਾ ਕੰਮ ਵਧਦਾ, ਫਲਾਨੀ ਕੌਮ ਨੂੰ ਕੰਮ ਸਖਦਾ, ਫਲਾਨੀ ਨੂੰ ਬੜਾ ਮਿਹਨਤ ਦਾ ਸੁਖਾਲਾ ਹੈ, ਪੈਸੇ ਬਣੀ ਜਾਂਦੇ ਨੇ, ਮਿਹਨਤ ਥੋੜ੍ਹੀ ਹੈ, ਜ਼ਿੰਮੇਦਾਰ ਲੋਕਾਂ ਨੂੰ ਮਿਹਨਤ ਗੌੜੀ ਆ, ਉਹਨੂੰ ਉਹਨੀ ਗੁਜਾਇਸ਼ ਨਹੀਂ ਉਹਨਾਂ ਦੀ ਇੰਨੀ ਉੱਚੀ ਹੋ ਸਕਦੀ। 18 ਘੰਟੇ ਸਾਰਾ ਟੱਬਰ ਜੇ ਖੇਤ 'ਚ ਬੈਠਾ ਰਹੇ ਤਾਂ ਵੀ ਉਹਨਾਂ ਨੂੰ ਸਾਰਾ ਪੁਸ਼ਾਕਾ ਨਹੀਂ ਇੱਕ ਬੰਦੇ ਹਰੇਕ ਬੰਦੇ ਨੂੰ ਮਿਲਦਾ ਟੱਬਰ ਦੇ ਜੀਆਂ। ਜੇ ਪੱਗ ਹੋਊ ਤਾਂ ਪੈਰ ਨੂੰ ਜੁੱਤੀ ਨਹੀਂ ਹੋਣੀ ਸਾਰਿਆਂ ਦੀ, ਸਾਰੇ ਨਿਆਣੇ ਸਿਆਣੇ ਦੇ ਨਹੀਂ ਵੀ ਜਿੱਧਰਲੇ ਪਾਸੇ ਮੰਜੇ ਤੋਂ ਉੱਤਰਦੇ ਨੇ ਉੱਧਰ ਜੁੱਤੀ ਪਈ ਹੈ। ਖੇਤੀ ਵਾਲੇ ਨੂੰ ਸਵਾਲ ਹੀ ਨਹੀਂ ਇੰਨਾ ਮਿਲ ਸਕੇ। ਇਹ ਦਰਕਨਾਰ ਗੱਲ ਹੈ ਵੀ ਕਿਸੇ ਪੈਸਿਆਂ ਦੀ ਬਰਕਤ ਨਾਲ ਮੁਰੱਬੇ ਦੋ ਖਰੀਦ ਲਏ ਹੋਣ, ਉਹਨੂੰ ਬੈਠੇ ਨੂੰ ਵੀ ਹਾਲਾ ਆਈ ਜਾਣੇ। ਜਿਸ ਤਰ੍ਹਾਂ ਅਸੀਂ ਕਿਸੇ ਦੀ ਸਰਵਿਸ ਕਰਦੇ ਹਾਂ, ਉੱਥੇ ਕਲਮ ਵੀ ਸਰਕਾਰ ਦੀ ਹੈ, ਕੁਰਸੀ ਵੀ ਸਰਕਾਰ ਦੀ ਹੈ, ਕਮਰਾ ਵੀ ਸਰਕਾਰ ਦਾ ਹੈ। ਅਸੀਂ ਉੱਥੇ 8 ਘੰਟੇ ਕੰਮ ਕਰਿਆ ਹੋਣੇ, ਤਨਖਾਹ ਦੇ ਮਾਲਕ ਹਾਂ, ਹੋਰ ਕੋਈ ਖਰਚ ਨਹੀਂ ਦੇਣਾ। ਜ਼ਿਮੀਦਾਰ ਨੂੰ ਇਸ ਰੋਡ ਕੋਈ ਵੀ ਪੈਦਾਇਸ਼ ਨਹੀਂ, ਇਹਨੇ ਬਹੁਤ ਜ਼ਿਆਦਾ ਖਰਚਾ ਆਪ ਕਰਨਾ, ਉਹਨਾਂ ਨੂੰ ਰੱਖਣ ਦੇ ਪੱਠਿਆਂ ਦਾ ਆਪ ਕਰਨਾ, ਖੇਤੀ ਦੇ ਆਰੰਭ ਵਿੱਚ ਹੀ ਉਹਦੀ ਸਾਰੀ ਜਿੰਨੀ ਤਾਕਤ ਹੈ ਲੱਗ ਜਾਂਦੀ ਨਵੀਂ ਕਰਨੀ ਹੋਵੇ। ਇਹ ਮੇਰੇ ਇਕੱਲੇ ਦੇ ਕਹਿਣ ਦੀ ਨਹੀਂ, ਗੌਰਮੈਂਟ ਦੇ ਕੰਮ ਅੱਜ ਕੀਤੇ ਨੇ ਦੱਸ ਕੇ ਵੀ ਅਸੀਂ ਇਹਨਾਂ 'ਤੇ ਕੋਈ ਸਹੂਲਤ ਦਾ ਇੰਤਜ਼ਾਮ ਕਰ ਹੀ ਨਹੀਂ ਸਕਦੇ। ਪਸ਼ੂ ਪੰਛੀ ਜਿੱਕਣ ਜੰਗਲਾਂ ਵਿੱਚ ਰਹਿੰਦੇ ਨੇ, ਉਹਨਾਂ ਨੂੰ ਅਸੀਂ ਕਿਹੜਾ ਘਰ ਪਾ ਕੇ ਦੇ ਸਕਦੇ? ਵੀ ਜ਼ਿਮੀਦਾਰਾਂ ਨੂੰ ਵੀ ਅਸੀਂ ਪਾ ਕੇ ਨਹੀਂ ਕੋਈ ਦੇ ਸਕਦੇ, ਮਗਰ ਇਹਨੂੰ ਬਚਦਾ ਕੁਛ ਨਹੀਂ ਇੰਨੀ ਮਿਹਨਤ ਕਰਕੇ। ਜ਼ਿਮੀਦਾਰਾਂ ਕੰਮ ਕਰਨ ਵਾਲਿਆਂ ਨੂੰ ਸਾਰਿਆਂ ਨੂੰ ਮਜ਼ਦੂਰੀ ਘੱਟ ਮਿਲਦੀ ਹੈ। ਇਸ ਮਜ਼ਦੂਰੀ ਵਾਲੇ ਨੂੰ ਜਦੋਂ ਡਿਗਰੀ ਬੰਨੀ, ਵਿਦਵਾਨਾਂ ਨੇ ਵੀ ਕਿਹੜਾ ਕੰਮ ਉੱਚਾ ਹੈ, ਸੁਣਾ ਹੈ ਕਿਹੜੇ ਨੂੰ, ਗੁਰਮਤ ਵਿੱਚ ਵੀ, ਰਾਜ ਪ੍ਰਬੰਧ ਵਿੱਚ ਵੀ, ਦੋ ਸ਼ਕਤੀਆਂ ਨੇ, ਯੋਗੀ ਅਤੇ ਰਾਜਾ। ਰਾਜਾ ਦੁਨੀਆਂ ਦਾ ਇੰਤਜ਼ਾਮੀ ਹੁੰਦਾ, ਮਹਾਂਪੁਰਖ ਪਰਮ ਗਿਆਨੀ ਹੁੰਦੇ ਨੇ, ਉਹ ਰਾਜਾ ਨੂੰ ਵੀ ਸਮਤ ਦੇਣ ਵਾਲੇ ਨੇ, ਤੂੰ ਰਾਜਾ ਬਣ ਕੇ ਵੀ ਜਿਹੜਾ ਕੰਮ ਕਰਨਾ ਉਹ ਨਹੀਂ ਕਰਦਾ, ਉਹਨਾਂ ਨੂੰ ਵੀ ਦੱਸਣ ਵਾਲੇ ਹੁੰਦੇ ਨੇ। ਬ੍ਰਹਮ ਗਿਆਨੀ ਨਿਰਵਾਇਰ ਹੁੰਦੇ ਹਨ, ਹੁੰਦੇ ਥੋੜ੍ਹੇ ਹੀ ਨੇ, ਉਹ ਰਾਜ ਪ੍ਰਬੰਧ ਨੂੰ ਬਹੁਤੇ ਨਹੀਂ ਹੁੰਦੇ, ਮਗਰ ਉਹਦੇ ਵਿੱਚ ਵੀ ਰਾਜ ਪ੍ਰਬੰਧ ਵੱਜਦਾ, ਤੂੰ ਛੋਟੇ ਹਕੂਮਤ ਬਹੁਤ ਕਰੀ ਨੇ। ਬ੍ਰਹਮ ਗਿਆਨੀ ਨੇ ਥੋੜ੍ਹੇ ਹੀ ਹੁੰਦੇ, ਉਸ ਦੇ ਵਿੱਚ ਮਾਣ ਅਸੀਂ ਸਾਰੇ ਹੀ ਕਰੀ, ਮੈਂ ਵੀ ਸਿੱਖ ਹਾਂ, ਮੈਂ ਵੀ ਸਿੱਖ ਹਾਂ। ਜੇ ਹਜ਼ੂਰ ਸਾਡਾ ਕੋਈ ਇਮਤਿਹਾਨ ਨਾ ਲੈਣ, ਫਿਰ ਇੱਥੋਂ ਮੈਂ ਤਾਂ ਵੀ ਸਿੱਖ ਉਂਗਲੀਆਂ ਦੇ ਗਿਣ ਜੋਗੇ ਵੀ ਸਾਰੇ ਸਿੱਖਾਂ ਤੋਂ ਨਿਕਲਦੇ। ਜਿੱਕਣ ਹਜ਼ੂਰ ਨੇ ਕਿਸੇ ਸਮੇਂ ਤਲਵਾਰ ਨਾਲ ਛੰਟੇ ਸੀ, ਕਿਸੇ ਮੈਂ ਮੁਰਦੇ ਨਾਲ ਛੰਟੇ ਸੀ, ਇਹ ਕੋਈ ਆਪਣੇ ਸੇਵਕਾਂ ਦੇ, ਮੇਰਾ ਖਿਆਲ ਹੈ ਕਿ ਕਸੌਟੀ ਹੁੰਦੀ ਹੋਣੀ ਹੈ। ਆਪਣੇ ਗੁਰੂ ਨਾਨਕ ਦੇ ਮਤ ਵਿੱਚ ਉਦਾਸੀ ਮਾਰਗ 'ਚ ਹੋਣਗੇ, ਕਿਸੇ ਹੱਦ 'ਤੇ ਜਾ ਕੇ ਜੋਗੀ ਦਾ ਮਾਰਗ ਰਹਿੰਦਾ ਨਹੀਂ ਵੀ ਸਿਮਰਨ ਵਾਲੇ ਦਾ। ਸਿਮਰਨ ਵਾਲੇ ਦਾ ਮਤ ਰੱਬ ਦਾ ਸਿਮਰਨ ਨਹੀਂ ਰਹਿ ਜਾਂਦਾ, ਦਾਖਲ ਜ਼ਰੂਰ ਹੁੰਦਾ ਪਹਿਲਾਂ ਪੜ੍ਹਨ ਵੇਲੇ, ਕਿਸੇ ਸਕੂਲ 'ਚ ਹੋਵੇ, ਕਿਸੇ ਸ਼੍ਰੇਣੀ 'ਚ ਹੋਵੇ, ਉਦਾਸੀ ਹੋਵੇ, ਸਿਆਸੀ ਹੋਵੇ, ਵਿਰਾਗੀ ਹੋਵੇ, ਨਿਰਾਕਾਰੀ ਹੋਵੇ, ਕਿੰਨੇ ਪੰਥ ਹੈਗੇ ਰੱਬ ਨੂੰ ਮੰਨਣ ਵਾਲੇ, ਮਜ਼ਬਾਂ ਦਾ ਕੋਈ ਹਿਸਾਬ ਨਹੀਂ। ਗੁਰੂ ਨਾਨਕ ਦੇ ਘਰ 'ਚ ਹੀ ਕਈ ਸ਼੍ਰੇਣੀਆਂ ਨੇ, ਥੋੜ੍ਹੇ ਚਿਰ ਤੋਂ ਚੱਲੀਆਂ ਨੇ, ਇੱਕ ਇੱਕ ਸ਼੍ਰੇਣੀ ਵਿੱਚ ਫੇਰ ਬ੍ਰਾਂਚਾਂ ਹੋ ਜਾਂਦੀਆਂ। ਪੈਰੋਕਾਰ ਸਾਰੇ ਰੱਬ ਦੇ ਹੀ ਹੋ, ਪਰ ਗੁਰੂ ਕਹਿੰਦੇ ਨੇ ਸਲਾਹਿਆ ਜਿਹੜਾ ਨੀਤੀ ਵਿੱਚ ਇਹਨਾਂ ਨੇ ਪ੍ਰਾਰੰਭ ਦੀਆਂ 4 ਡਿਗਰੀਆਂ ਬਣਾਈਆਂ ਨੇ, ਉਹਨਾਂ 'ਚ ਉੱਤਮ ਖੇਤੀ ਨੂੰ ਦੱਸਿਆ। ਹਾਲਾਂਕਿ ਮੈਂ ਪਹਿਲਾਂ ਕਿਹਾ ਵੀ ਖੇਤੀ ਦੇ ਵਿੱਚੋਂ ਬਚਦਾ ਕਿਸੇ ਨੂੰ ਕੁਛ ਨਹੀਂ। ਜਿਤਨੇ ਵਪਾਰੀ ਲੋਕ ਨੇ, ਮਿੱਲਾਂ ਵਾਲੇ ਨੇ, ਕਿਸੇ ਨਾਲ ਵੀ ਸੁਦਾਗਰੀ ਨਾਲ, ਕਿਸੇ ਬਿਜਨਸ ਨਾਲ ਪੈਸੇ ਬਣੇ ਨੇ, ਗੌਰਮੈਂਟ ਉਹਨੂੰ ਟੈਕਸਾਂ ਲਾਉਂਦੀਆਂ। ਟੈਕਸ ਲਾਉਣ ਦੇ ਰਾਤਵੇ ਦੇ ਵਿੱਚ ਉਹਨਾਂ ਨੇ 2-2 ਕਿੱਲੇ ਮੁੱਲ ਲੈ ਲਏ, ਉਹ ਜਿੰਨੀ ਪ੍ਰਾਪਤ ਹੈ ਉਹ ਖੇਤੀ ਤੋਂ ਦੱਸਣਗੇ। ਕਿੱਲੇ 2 ਨੇ, ਅੱਜ ਸਾਡੇ 100-100 ਕਿੱਲੇ ਨਾਲ ਨਹੀਂ ਪੱਜਦਾ ਹੈ, ਉਹ 2 ਕਿੱਲੇ ਲੈ ਕੇ 4 ਲੱਖ ਦੀ ਪੈਦਾਇਸ਼ ਹੈ, ਉਹਨੂੰ ਕਹਿਣਗੇ ਜੀ ਸਫੇਤੀ 'ਚੋਂ ਕਰੀਏ। ਸਾਡੀ ਖੇਤੀ ਆ ਕੇ ਦੇਖ ਲਓ ਫਾਰਮ ਬੀਜਿਆ ਹੋਇਆ, ਇੱਕ ਕਿੱਲਾ ਬੀਜ ਕੇ ਉਹ ਕਰਮਚਾਰੀਆਂ ਨੂੰ ਨਾਲ ਹਿੱਸਾ ਦਿੰਦੇ ਨੇ, ਸਾਰੇ ਮਿਲ ਕੇ ਗੌਰਮੈਂਟ ਨੇ ਗਾਹਾਂ ਧੋਖਾ ਕਰਦੇ ਨੇ। ਗੌਰਮੈਂਟ ਉਹਨਾਂ 'ਤੇ ਗਾਹਾਂ ਟੈਕਸ ਲੈ ਜਾਂਦੀਆਂ, ਦਿਲ ਦੀ ਸਫਾਈ ਬਿਨਾਂ ਰਾਜ਼ੀ ਕੋਈ ਨਹੀਂ। ਸਾਰਿਆਂ ਨੇ ਕਿਹਾ ਵੀ ਸਾਡਾ ਕੰਮ ਔਖਾ ਹੈ, ਸਾਡਾ ਕੰਮ ਔਖਾ ਹੈ। ਇਹ ਇਹ ਮਤਕੇ ਜਿਹੜਾ ਕਿਹਾ ਵੀ ਕਿਸਾਨ ਦਾ ਕੰਮ ਜ਼ਿਮੀਂਦਾਰ ਦਾ ਜਿਹੜਾ ਤੀਰਾ ਤਾਲ ਜੋੜਦਾ, ਉਹਦੀ ਕੋਈ ਕਦਰ ਨਹੀਂ, ਉਹਦਾ ਸਾਰਿਆਂ ਨਾਲੋਂ ਔਖਾ ਹੋ ਗਿਆ। ਕਈ ਮਹਾਂਪੁਰਖਾਂ ਨੇ ਤਾਂ ਇਹਨਾਂ ਨੂੰ ਕਿਹਾ ਬਾਬਾ ਤੁਸੀਂ ਦਾ ਇਤਿਹਾਸ ਬਣਾਉਣ ਵਾਲੇ ਦੇ ਰਾਹੀਂ ਮੈਂ ਸ਼ਬਦ ਦੇਖਿਆ ਹੈ। ਉਹਨੂੰ ਕਿਹਾ ਭਾਈ ਦੁਨੀਆਂ ਦੇ ਦੱਸੋ ਰਾਜਾ ਕੌਣ ਹੈ। ਸੰਗਤ ਸਾਹਿਬ ਮਹਾਂਪੁਰਖ ਹੁੰਦਾ, ਕਹਿੰਦਾ ਮੈਂ ਬਿਹਾਰ ਦੀ ਸ਼ਕਤੀ ਵਿੱਚ ਪੁੱਛਦਾ ਸਾਧਨ ਦੇ ਨਾਲ। ਮਹਾਂਪੁਰਖ ਨੂੰ ਤੁਸੀਂ ਗੁਰੂ ਨਾਨਕ ਦੇ ਮਤ ਨਾਲ ਵਡਿਆਈ ਕਰਦੇ, ਉਹਨਾਂ ਨੂੰ ਬ੍ਰਹਮ ਗਿਆਨੀ ਦੀ ਵਡਿਆਈ ਕੀਤੀ ਹੈ ਵੀ ਸਾਰੀ ਦੁਨੀਆਂ ਦਾ ਮਾਲਕ ਹੈ। ਸੰਗਤ ਧਰਤੀ ਸਾਧ ਕੀ ਤਸਕਰ ਬੈਠੇ ਗਾਹੇ ਵੀ ਚੋਰਾਂ ਨੇ ਖੋਲ ਹੀ ਬਣਾਈ ਅਕਾਲ ਪੁਰਖ ਨੂੰ ਸਾਧੂਆਂ ਵਾਸਤੇ। ਸਾਧੂ ਦਾ ਸੱਜਣੋ ਕੋਈ ਚਿੰਨ੍ਹ ਨਹੀਂ ਹੈ। ਜਿਹੜਾ ਲਾਇਕ ਪੁੱਤਰ ਹੋਵੇ ਮਾਂ ਦਾ, ਉਹਦੇ ਦੂਆ ਦਹੀਂ ਵੀ ਖੋ ਕੇ ਖਾ ਜਾਏ, ਉਹਦੀ ਪੱਗ ਵੀ ਲਾਹ ਕੇ ਆਪ ਲੈ ਜਾਏ। ਮਾਂ ਉਸ ਨੂੰ ਕਹਿੰਦੀ ਹੈ ਤੂੰ ਤਾਂ ਮਹੀਂ ਸਮਝ ਸਮਝ ਤਾਂ ਮੇਰਾ ਸਾਧ ਹੀ ਹੈ, ਇਹਨੂੰ ਤਾਂ ਕੋਈ ਰੋਟੀ ਵੀ ਨਾ ਦੇਵੇ। ਸੀਨੇ ਦੀ ਸਫਾਈ ਵਾਲੇ ਦੇ ਨੌ ਸਾਧ ਹੈ ਵੀ ਹੋਰ ਤਾਂ ਸਾਰੇ ਇੱਕ ਬੰਦੇ ਨੇ ਚੋਰੀ ਮੱਖਣੀ ਸਾਰੀ ਖਾ ਲਈ ਜਾਂਦੇ। ਜਿਹੜਾ ਚੋਰੀ ਮੱਖਣੀ ਖਾ ਜਾਏ ਬੱਚਾ ਮਾਂ ਨਾਲ ਨੱਚਦੇ ਜਿਗਰ ਹੈ। ਕੁੱਖ 'ਚ ਵੀ ਸੇਵਾ ਕਰੀਏ, ਗੋਦੀ 'ਚ ਵੀ ਕਰੀਏ, ਪਰ ਚੋਰੀ ਵਾਲੇ ਤੇ ਮਾਂ ਨੂੰ ਉਹਨੂੰ ਵੀ ਜਿੰਦਾ ਲਾਉਣਾ ਪੈਂਦਾ। ਜਦੋਂ ਚੋਰੀ ਮੱਖਣੀ ਸਾਰੀ ਖਾ ਜਾਂਦੇ ਮਾਂ ਜਿੰਦਾ ਲਾਉਂਦੀ ਉਹਦੇ। ਤਾਂ ਜਿੰਨੇ ਦੁਨੀਆਂ ਦੇ ਜਿੰਨੇ ਲੱਗੇ ਨੇ ਚੋਰੀ ਦੀ ਖਾਤਰ ਹੀ ਲੱਗੇ ਨੇ, ਕਿਸੇ ਜਿੰਦਾ ਲਾਉਣ ਦੀ ਲੋੜ ਨਹੀਂ। ਜਦ ਆਪਣੀ ਚੀਜ਼ ਨੂੰ ਜਾਣ ਕੇ ਗੁਰਮਤ ਨੂੰ ਮੁੱਖ ਰੱਖ ਕੇ ਦੂਜੇ ਦੀ ਚੱਕਣੀ ਨਹੀਂ, ਫਿਰ ਜਿੰਨੇ ਦੀ ਲੋੜ। ਜਿੰਦੇ ਜਿੰਨੇ ਹਨ ਮਨ ਦੀ ਗਲਿਆਨੀ ਨੂੰ ਨੇ, ਜਦ ਮਨ ਦੇ ਵਿੱਚ ਗਲਿਆਨੀ ਆਊ ਫਿਰ ਅੱਖ 'ਚ ਆਊ ਵੀ ਆਖੋ ਮਨ ਦਾ ਅੰਗ ਹੈ ਇੱਕ ਸੁੰਦਰ। ਮੈਂ ਵੈਣ ਵਿੱਚ ਫਿਰਨ ਦਾ ਸਾਧਨ ਦੱਸਣ ਲੱਗਿਆ ਸੀ ਵੀ ਕਿਤੇ ਮੈਨੂੰ ਇੰਦਰ ਨਹੀਂ ਲੱਭਿਆ ਸਾਰੇ 'ਚ, ਵੀ ਇੰਦਰ ਰਾਜਾ ਕਿਹੜਾ ਹੈ। ਬਸ ਤਾਂ ਮੈਂ ਗੁਰਮਤਿ ਦੇ ਲਿਹਾਜ਼ ਨਾਲ ਸਾਹ ਚੰਗੀ ਇੰਦਰ ਮਨ ਨੂੰ ਕਹਿੰਦੇ ਨੇ, ਜਿਹੜਾ ਇੰਦਰਿਆਂ ਦਾ ਮਾਲਕ ਹੈ। ਇਸ ਰਾਜ ਨੂੰ ਬਾਬਾ ਜੀ ਨੇ ਅਮਰ ਅਤੇ ਅਟਲ ਕਿਹਾ, ਜਿਹਨਾਂ ਨੇ ਆਪਣੇ ਮਨ 'ਤੇ ਰਾਜ ਕੀਤਾ। ਇਸ ਰਾਜ ਨੂੰ ਨਿਰਭੈਤਾ ਦਾ ਦਾਤਾ ਆਖਿਆ ਹੈ। ਸਾਰਿਆਂ ਰਾਜਾਂ ਦੇ ਵਿੱਚ ਜਿੱਦਣੇ ਕੋਈ ਮਨਿਸਟਰ ਬਣ ਜਾਏ, ਭਾਵੇਂ ਉਹ ਗਰੀਬ ਕਰਦਾ ਹੋਵੇ ਚਾਹੇ ਅਮੀਰ ਦਾ ਹੋਵੇ, ਉਹਦੇ 10 ਆਲੇ ਵਾਲੇ ਰਫਲਾਂ ਵਾਲੇ ਖੜ੍ਹੇ ਹੋਣ, ਉਹ ਅਮੀਰ ਤਾਂ ਫਿਰ ਮਾਰ ਦਿਓ ਉਹਨੂੰ, ਉਹਨੇ ਖੜਨ ਵਾਲੇ ਨੇ। ਹੁਣ ਪ੍ਰਾਈਮ ਮਨਿਸਟਰ ਬਾਡੀਗਾਰਡਾਂ ਨੇ ਮਾਰਿਆ, ਜਿਹੜੇ ਤਾਂ ਰੱਖ ਬਾਡੀਗਾਰਡ ਕਹਿੰਦੇ, ਬਾਡੀ ਸਰੀਰ ਨੂੰ ਆਖਦੇ, ਗਾਰਡ ਉਹਦੇ ਜ਼ਿੰਮੇਵਾਰ ਨੂੰ ਕਹਿੰਦੇ ਨੇ। ਕਿਸੇ ਕੰਮ ਦਾ ਵੀ ਹੋਵੇ ਗੱਡੀ ਦਾ ਜਿਹੜਾ ਜ਼ਿੰਮੇਵਾਰ ਉਹਨੂੰ ਗਾਰਡ ਕਹਿੰਦੇ ਨੇ। ਜਿਹੜੇ ਵੀ ਕੰਮ ਦਾ ਕੋਈ ਜ਼ਿੰਮੇਵਾਰ ਹੋਵੇ ਉਹਨਾਂ ਨੂੰ ਰਾਜ ਪ੍ਰਬੰਧ ਵਿੱਚ ਗਾਰਡ ਹੈ, ਉਹਦੀ ਬਾਡੀ ਦੇ ਜ਼ਿੰਮੇਵਾਰ ਹੁੰਦੇ ਨੇ ਵੀ ਇਹਨੂੰ ਕੋਈ ਮਾਰ ਨਾ ਜਾਵੇ। ਹੁਣ ਉਹ ਜ਼ਿੰਮੇਵਾਰ ਉਹਦੇ ਹੱਥੋਂ ਮਰਿਆ ਮਨਿਸ਼ਰ, ਜਿਹੜੇ ਬੱਚੇ ਉਹਨਾਂ ਦੇ ਬਾਡੀਗਾਰਡ 'ਤੇ ਖੜ੍ਹੇ ਹੋਏ, ਜਦ ਇਹਨੇ ਮਰਨਾ ਤਾਂ ਲਾਲਚੀ ਪੁਰਸ਼ ਨੇ ਹਰ ਮਜ ਵਿੱਚ, ਹਰ ਸ਼੍ਰੇਣੀ 'ਚ, ਹਰ ਲੈਵਲ ਵਿੱਚ ਮਾਰ ਦਿੰਦਾ। ਸਾਰਿਆਂ ਨੂੰ ਟਿਕਾ ਦਾ ਸਾਧਨ ਸਾਧੂ ਆਉਂਦਾ ਆਪਣੀ ਸੰਪਰਤਾ ਦੇ ਵਿੱਚ। ਗੁਰੂ ਨਾਨਕ ਦੀ ਸੰਪਰਤਾ ਦੇ ਵਿੱਚ ਇੱਕ ਪੂਜਨੀਕ ਸੰਪਰਤਾ ਹੈ, ਇੱਕ ਹੋਦੀ ਵਾਲਿਆਂ ਦੀ। ਉਹਨਾਂ ਦੀ ਦੂਜੀ ਡਿਗਰੀ 'ਤੇ ਬਾਬਾ ਆਇਆ ਸ਼ੂਨੀ ਹੋਏ, ਦੂਜੇ ਸਰੀਰ ਪਹਿਲੇ ਬਾਬਾ ਕਰਮ ਸ਼ੂਨੀ ਤੇ। ਇਹ ਆਪਣਾ ਆਪਣਾ ਸ਼ਬਦ ਹੈ, ਭਾਈ ਸਾਹਿਬ ਕਹਿ ਲਓ, ਬਾਬਾ ਕਹਿ ਲਓ, ਮਹਾਤਮਾ ਕਹਿ ਲਓ, ਜਿਸ ਤਰ੍ਹਾਂ ਕਿਸੇ ਦਾ ਸ਼ਬਦ ਮਹੱਤਵ ਹੈ। ਜਿਸ ਸਕੂਲ ਦਾ ਮੈਂ ਵਿਦਿਆਰਥੀ ਹਾਂ ਉੱਥੇ ਦੀ ਰਸਮ ਇਹ ਚੱਲੀ ਹੈ, ਉੱਥੇ ਬਾਬਾ ਸ਼ਬਦ ਵਾਲਾ ਵਰਤਦੇ ਨੇ, ਕੂਕਿਆਂ ਦੇ ਵਿੱਚ ਸੰਤ ਸ਼ਬਦ ਵਾਲਾ ਵਰਤਦੇ ਨੇ। ਬਾਬਾ 10 ਨੰਬਰ ਦਾ ਆਦਮੀ ਹੋ ਜਾ, ਜਿਹੜਾ ਉਹਨੇ ਸ਼੍ਰੇਣੀ 'ਚ ਦਾਖਲ ਹੋ ਜਾ, ਉਹ ਸਾਰਿਆਂ ਨੂੰ ਉਹਨਾਂ ਦੀ ਸੰਪਰਤਾ ਦੀ ਰਸਮ ਹੈ, ਉਹ ਸੰਤ ਕਹਿ ਕੇ ਬੁਲਾਉਂਦੇ, ਉਹ ਸੰਤ ਸ਼ਬਦ ਨੂੰ ਜ਼ਿਆਦਾ ਵਰਤਦੇ। ਜਿਹੜਾ ਹੁਣ ਰਾਜਸੀ ਪ੍ਰਬੰਧ ਦੇ ਵਿੱਚ ਅਕਾਲੀਆਂ ਦਾ ਜੱਥਾ ਹੈ, ਉਹ ਇਹਦਾ ਸਾਰੇ ਸ਼ਬਦਾਂ ਦੇ ਖਿਲਾਫ, ਸੰਤ ਸ਼ਬਦ 'ਤੇ ਵੀ ਖਿਲਾਫ ਹੈ, ਇੱਕ ਭਾਈ ਸਾਹਿਬ ਦੇ ਸ਼ਬਦ ਨੂੰ ਵੀ ਥੋੜ੍ਹੀ ਜਿਹੀ ਸ਼੍ਰੇਣੀ ਚੰਗਾ ਮੰਨਦੀ ਹੈ। ਭਾਈ ਸਾਹਿਬ ਦੇ ਸ਼ਬਦ ਨੂੰ ਚੰਗਾ ਮੰਨਦੇ ਨੇ, ਨਹੀਂ ਉਹ ਆਪਣੇ ਅਹੁਦੇ ਤੋਂ ਬਿਨਾਂ ਹੋਰ ਕਿਸੇ ਨੂੰ ਚੰਗਾ ਮੰਨਦੇ ਹੀ ਨਹੀਂ। ਇਹ ਆਪੋ ਆਪਣੀ ਸ਼੍ਰੇਣੀ ਦਾ ਜਥੇ ਦਾ ਅਸੂਲ ਜਾਂ ਪਸ਼ਟੀ ਹੁੰਦੀ ਹੈ, ਉਹ ਨਹੀਂ ਕਿਸੇ ਨੂੰ ਵੀ ਚੰਗਾ ਮੰਨ। ਸੰਤ ਸ਼ਬਦ 'ਤੇ ਪਛੌੜੀਏ ਬਿਲਕੁਲ 16 ਨੇ ਖਿਲਾਫ ਤੇ, ਹੁਣ ਸਿੱਖਾਂ ਦੇ ਵਿੱਚ ਉਹਨਾਂ ਦੇ ਤੇਜ ਪ੍ਰਤਾਪ ਜ਼ਿਆਦਾ ਮੂਹਰੇ ਹੈ ਰਾਸ਼ੀ ਬੰਦਿਆਂ ਨੂੰ। ਕਿ ਸੰਤ ਸ਼ਬਦ 'ਤੇ ਖਿਲਾਫ ਰਹੇ ਭਾਵਾਂ ਕਿੰਨਾ ਹੀ ਸਾਫ ਸੀਨੇ ਵਾਲਾ ਸਾਧੂ ਹੋਵੇ, ਸੰਤ ਸ਼ਬਦ 'ਤੇ ਖਿਲਾਫ ਨਹੀਂ। ਜਿਹੜਾ ਸੰਤ ਸ਼ਬਦ ਦੇ ਖਿਲਾਫ ਹੈ, ਕਿਸੇ ਈਰਖਾ ਦਾ ਨਹੀਂ ਇੱਥੇ ਕਹਿ ਹੁੰਦਾ, ਸਾਨੂੰ ਕਿਸੇ ਨੇ ਨਹੀਂ ਦੇਖਿਆ ਬੁਰਾ, ਨਾ ਸੀ ਸੰਤ ਪਦਵੀ ਦੀ ਮਾਲਕ ਹੈ। ਸੰਤਾਂ ਕੋਲ ਬੈਠਿਆ ਕਰਕੇ ਉਹਨਾਂ ਦੇ ਵਿਦਿਆਰਥੀ ਹੋਣ ਕਰਕੇ ਸਾਨੂੰ ਲੋਕ ਸੰਤ ਕਹਿੰਦੇ। ਸੰਤਾਂ ਮਰਾਤਮਾ ਬਹੁਤ ਉੱਚਾ, ਮੈਂ ਗ੍ਰਿਸ਼ਤੀ ਹਾਂ ਆਪਣੀਆਂ ਬਹਿਮਾਂ ਦੇ ਵਿੱਚ ਵੀ, ਸਾਰਿਆਂ ਦੇ ਵਿੱਚ ਮੈਨੂੰ ਇਸ ਤਰ੍ਹਾਂ ਹੀ ਬੁਲਾਇਆ ਜਾਂਦਾ ਸੀ ਵੀ ਭਾਈ ਸਿਆਣ ਵਾਲੇ ਸੇਵਾ ਤਾਂ ਬਹੁਤ ਕਰਦੇ ਨੇ ਪਰ ਹਨ ਗ੍ਰਿਸ਼ਤੀ। ਪੂਰੇ ਵਡਿਆਈ ਤਾਂ ਇਸ ਗੱਲ ਦੀ ਕਰਦੇ ਨੇ ਅਤੇ ਜੱਥਾ ਮਿਲ ਕੇ ਜਦੋਂ ਕਿਤੇ ਸੇਵਾ ਹੁੰਦੀ ਸੀ, ਸੇਵਾ ਦੇਣ ਲਾ ਕੇ ਕਰਦੇ ਸੀ ਸਾਰੇ, ਮਗਰ ਉੱਥੇ ਪ੍ਰਦੇਸ਼ੀ ਬਣ ਕੇ ਰਹੇ ਉੱਥੇ 50 ਸਾਲ ਸੀ। 50 ਸਾਲ ਇਸ ਸਕੂਲ 'ਚ ਦਾਖਲ ਹੁੰਦਿਆਂ ਨੂੰ ਮਹਾਂਪੁਰਖਾਂ ਦੀ ਦ੍ਰਿਸ਼ਟੀ ਹੈ, ਸਾਨੂੰ ਲੰਗਰ ਦੀ ਸੇਵਾ ਦੇ। ਉੱਥੇ ਪਰਲੀ ਫੇਰਦੀ ਜੰਗਲ ਦਾ ਮਾਮਲਾ ਸੀ, ਅਸੀਂ ਤਾਂ ਗੁਆਤ ਦੀ ਛੋਟੇ ਛੋਟੇ ਜਾਂ ਜਥੇਦਾਰ ਦਾ ਛੋਟਾ ਜਿਹਾ ਸਰੀਰ ਹੈ, ਵਿੱਚ ਤਕੜੇ ਵੀ ਹੋਣਗੇ ਚਾਹੇ ਛੋਟੇ ਹੀ ਕਹੇ ਜਾਂਦੇ। ਉਹਨਾਂ ਨੇ ਬੜੇ ਨਫ਼ਰਤ ਨਾਲ ਦੇਖਿਆ ਵੀ ਅਫਵਾਹ ਅਤੇ ਛੂਕੇ ਜਾ ਕੇ ਸਾਰੀ ਉਮਰ ਦੇ ਅਸੀਂ ਬਾਬੇ ਦੀ ਸੇਵਾ ਕਰਦੇ ਹਾਂ, ਲੰਗਰ ਦੀ ਸੇਵਾ ਤਾਂ ਇਹ ਲੈ ਗਏ, ਤੁਹਾਨੂੰ ਕੁੱਟ ਕੇ ਕੱਢ ਦਿਓ। ਮਹਾਂਪੁਰਖਾਂ ਨੇ ਸਾਰਿਆਂ ਨੂੰ ਸੱਦ ਕੇ ਕਿਹਾ ਭਾਈ ਤੁਸੀਂ ਆਪਣੀ ਵੀ ਸੇਵਾ ਕਰਵਾਉਣੀ ਹੈ, ਮੈਂ ਤੁਹਾਡਾ ਨੌਕਰ ਤਾਂ ਨਹੀਂ ਹਾਂ, ਗੁਰੂ ਨਾਨਕ ਦੀ ਸੇਵਾ ਤੁਹਾਡੇ ਡੰਡਿਆਂ ਨਾਲ ਮਿਲੂਗੀ ਵੀ ਤੁਹਾਡੇ ਪਿਆਰ ਨਾਲ ਮਿਲੂ, ਇਹਨਾਂ ਨੂੰ ਸੇਵਾ ਅਸੀਂ ਦਿੱਤੀ ਹੈ ਕੌਣ ਹੈ ਕੱਢਣ ਵਾਲਾ। ਫਿਰ ਨਹੀਂ ਕਿਸੇ ਨੇ ਕਿਹਾ, ਉਹਨਾਂ ਨੇ ਵਡਿਆਈ ਕੀਤੀ ਹੋ ਇਸ ਵੇਲੇ ਜਿਵੇਂ ਲਾਇਕ ਨਹੀਂ, ਮੈਂ ਹਾਜ਼ਰ ਵੀ ਨਹੀਂ ਸੀ। ਉਹਨਾਂ ਨੇ ਦੱਸਿਆ ਵੀ ਉਹਨਾਂ ਦੇ 5-7 ਸਰੀਰ ਨੇ, ਕਦੇ ਮੰਦਰ 'ਚ ਆ ਕੇ ਨਹੀਂ ਉਹਨਾਂ 'ਚ ਕੋਈ ਪੈਂਦਾ, ਆਪਣਾ ਪੈਣ ਦਾ ਆਸਣ ਮੰਦਰ ਤੋਂ ਦੂਰ ਹੋ। ਤੇਗ ਗੁਰਦੁਆਰੇ ਨੂੰ ਦੇਖੋ, ਉਹਨਾਂ ਦੇ ਸਿੰਘ ਵਿੱਚੋਂ ਚਾਹੇ ਪਿੱਛੋਂ ਤਾਂ ਜਦੋਂ ਬਹੁਤ ਬੜਾ ਹੋ ਗਿਆ ਅਤੇ ਹੁਣ ਤਾਂ ਸਾਰਾ ਇਲਾਕਾ ਹੀ ਕਹਿੰਦੇ ਸ਼ਹਿਰ ਦੱਸਦੇ ਸਾਰਾ ਇਲਾਕਾ ਹੀ ਸੀ। ਦੇਗ ਕੋਈ ਭਾਗ ਨਹੀਂ ਲੈਂਦਾ, ਸਾਰੇ ਆਪਣੇ ਦੇਗ ਵਾਲੇ ਹੱਥ ਚੱਟ ਕੇ ਸੰਤੁਸ਼ਟ ਰਹਿੰਦੇ ਨੇ ਵੀ ਆਪਣਾ ਤਾਂ ਹੱਥ ਨਹੀਂ ਦਿੰਦਾ, ਬਥੇਰਾ ਲੱਗਿਆ ਹੋਇਆ। ਸ਼ੀਤ ਪ੍ਰਸ਼ਾਦ ਲੈਣਾ ਗੁਰੂ ਕਾ ਵੀ ਤੁਸੀਂ ਬਾਲਟੀਆਂ ਭਰ ਕੇ ਲੈ ਜਾਂਦੇ ਹੋ, ਨੇੜ ਪੜਤੀ ਆਏ ਆ ਭਾਵੇਂ ਕਿਤੇ ਦੂਰ ਦੂਰ ਦੀ ਸੰਗਤ ਨੂੰ ਕਿਣਕਾ ਕਿਣਕਾ ਦਿੰਦੇ ਹੋ, ਤੁਸੀਂ ਜ਼ਿਆਦਾ ਲੈ ਲੈਂਦੇ ਹੋ। ਇਹ ਮੈਂ ਨਹੀਂ ਸੀ ਹਾਜ਼ਰ, ਮੈਂ ਸੁਣੀ ਸੁਣਾਈ ਗੱਲ ਕਰਦਾ ਵੀ ਮਹਾਂਪੁਰਖਾਂ ਨੇ ਇਹਨੂੰ ਇਸ ਗੱਲ 'ਤੇ ਤਾੜ ਕੇ ਹਟਾਇਆ। ਮੇਤੇ ਪਿੱਛੋਂ ਦੀ ਗੱਲ ਹੈ, ਜਦ ਤੱਕ ਇਕੱਠੇ ਜਾਂਦੇ ਸਾਡੇ ਕੋਲ ਤਾਂ ਸੇਵਾ, ਬਰਸੀ ਦਾ ਸਾਰਾ ਲੰਗਰ ਇਹਨਾਂ ਦੇ ਜਿਵੇਂ ਹੁੰਦਾ ਸੀ, ਬਰਸੀ ਨੂੰ ਤਕਰੀਬਨ 1,00,000 ਆਦਮੀ ਉੱਥੇ ਇਕੱਠ ਹੋ ਜਾਂਦੇ ਸੀ। 24 ਤੋਂ 28 ਤੱਕ ਦੋ ਗਰੁੱਪਾਂ ਵਿੱਚ ਪਾਠ ਹੁੰਦੇ ਨੇ, 24 ਤੋਂ 26, 26 ਤੋਂ 28। 28 ਤਰੀਕ ਦੀ ਪੂਰਨਮਾਸ਼ੀ ਹੁੰਦੀ ਹੈ, 13 ਪਦ ਆਉਂਦੀ ਉਸ ਦਿਨ। ਕਿਸੇ ਕਿਸੇ ਸਾਲ ਇਹ ਥੋੜ੍ਹਾ ਜਿਹਾ ਤੇ ਸਾਨੂੰ ਫਰਕ ਪੈਂਦਾ, 29 'ਚ ਆਉਂਦੀ ਹੈ ਨਹੀਂ 28 ਦੀ ਹੁੰਦੀ ਹੈ। ਭਾਦੋ 13 'ਚ ਮਨਾਉਂਦੇ ਉਹਦੇ, ਜਿਤਨੇ ਬਾਬਾ ਜੀ ਦਾ ਛੋੜਾ ਬਦਲਿਆ ਹੈ ਉਹਦੇ 13 ਪਦ ਸੀ, ਸੰਗਰਾਂਦੀ 13 ਪਦ। ਉਸੇ ਦਿਨ ਬਰਸੀ, ਸਾਰੇ ਮਹਾਤਮਾ ਦੇ ਪ੍ਰਲੋਕ ਜਾਣ ਨੂੰ ਬਰਸੀ ਕਹਿੰਦੇ ਨੇ, ਜਿਹੜੇ ਉਹਨਾਂ ਦੇ ਅਨੰਦ ਸੇਵਕ ਅਤੇ ਬਾਬਾ ਈਸ਼ਰ ਸੋਹਣੀ, ਉਹ ਬਿਲਾਸ ਨਾਲ ਵੀ ਕਹਿੰਦੇ ਤੇ ਸੰਗੀਆਂ ਨੂੰ ਮੁਹੱਬਤ ਨਾਲ ਵੀ ਕਹਾਂ ਕਹਿੰਦੇ ਤੇ ਵੀ ਆਪਣੀ ਬਰਸੀ ਨਹੀਂ, ਬਰਸੀ ਤਾਂ ਭਾਈ ਮਰਿਆ ਦੀ ਹੁੰਦੀ ਹੈ, ਵੀ ਮਹਾਤਮਾ ਕਦੇ ਮਰਦੇ ਨਹੀਂ ਹੁੰਦੇ। ਉਹਨਾਂ ਦਾ ਵਿਆਹ ਮਰ ਉਹ ਪ੍ਰਵੇਸ਼ ਨਹੀਂ ਹੋਇਆ, ਸਾਰੀਆਂ ਸੰਗਤਾਂ ਵਿੱਚ ਜਿਹੜੀ ਰਸਮ ਚੱਲੀ ਹੁੰਦੀ ਹੈ ਉਹਦੇ ਤੋਂ ਉਹਦਾ ਅਸਰ ਨਹੀਂ ਪਿਆ। ਸੰਗੇ ਨੂੰ ਕਹਿੰਦੇ ਵੀ ਜੋ ਤਾਂ ਬ੍ਰਹਮ ਗਿਆਨੀ ਤਾਂ ਆਪਣੀ ਅਕਾਲ ਦੇ ਨਾਲ ਰੂਹ ਜਾ ਮਿਲਦੀ ਹੁੰਦੀ ਹੈ, ਉਹ ਮਰਦੇ ਨਹੀਂ ਹੁੰਦੇ, ਉਹਨਾਂ ਦਾ ਤਾਂ ਨਿਰਗੁਣ ਦਾ ਵਿਆਹ ਹੋ ਗਿਆ, ਉਹਨਾਂ ਦਾ ਵਿਆਹ ਹੈ। ਜਿਹੜੇ ਨਿਕਟ ਵਰਤੀ ਦੇ ਤਾਂ ਉਹ ਹੁਣ ਕਹਿ ਲੈਂਦੇ ਨੇ ਬਾਬਾ ਜੀ ਦਾ ਵਿਆਹ ਹੈ, ਰੱਬ ਦੇ ਨਾਲ ਵਿਆਹ ਕਰਾ ਲਿਆ। ਜਿੰਨਾ ਚਿਰ ਪੇਕੀ ਬੈਠੇ ਦੇ ਸਰੀਰ ਪੇਕਾ ਹੈ, ਇਹਨੂੰ ਗੁਰਬਾਣੀ 'ਚ ਬੜੀ ਹਦਾਇਤ ਕਰੀ ਆਪਾਂ ਨੂੰ ਵੀ ਤੂੰ ਪੇਕੇ ਘਰ 'ਚ ਬੈਠੀ ਹੈ, ਕੋਈ ਕਹਾਂ ਸੁਹਾਗ ਦੀ ਪ੍ਰਾਪਤੀ ਵਾਲਾ ਸਹੁਰਿਆਂ 'ਚ ਮਾਣ ਪਾਉਣ ਵਾਲਾ ਕੰਮ ਸਿੱਖ ਲੈ ਕੇ, ਇੱਥੇ ਨਿੱਤ ਨਹੀਂ ਰਹਿਣਾ। ਇੱਕ ਥਾਂ ਨਹੀਂ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਬਹੁਤ ਜਗ੍ਹਾ 'ਤੇ ਕਿਹਾ ਗੁਰਸਿੱਖ ਨੂੰ ਹੈ, ਜਿਹੜਾ ਉਹਨਾਂ ਦਾ ਕੋਈ ਬੜੇ ਸੁਣਦਾ। ਰਾਮ ਤਾਂ ਉਸੇ ਨੂੰ ਹੋਣੀ ਹੈ, ਭਾਵੇਂ ਸਾਰੀ ਦੁਨੀਆ ਪੜ੍ਹਦੀ ਹੈ, ਰਾਮ ਉਹ ਹੋਊਗਾ ਜਿਹੜਾ ਕਮਾਊਗਾ। ਨਾ ਬੋਲਣ ਵਾਲੇ ਨੂੰ ਕੋਈ ਵਸਤਾ ਮਿਲਣੀ ਹੈ, ਨਾ ਸੁਣਨ ਵਾਲੇ ਨੂੰ ਮਿਲਣੀ ਹੈ, ਵਸਤਾ ਮਿਲੇਗੀ ਕਮਾਉਣ ਵਾਲੇ। ਚਾਹੇ ਖੇਤੀ ਕਰਨੀ ਹੈ, ਚਾਹੇ ਕਿਸੇ ਦੀ ਚਾਕਰੀ ਕਰਨੀ ਹੈ, ਚਾਹੇ ਬੰਦਗੀ ਕਰਨੀ ਹੈ, ਮਹਾਂਪੁਰਖ ਦਾ ਵਚਨ ਪਾਲਣ ਵਾਲੇ ਨੂੰ ਬੰਦਗੀ ਮਿਲੇਗੀ, ਖੇਤੀ ਕਰਨ ਵਾਲੇ ਨੂੰ 4 ਮਿੰਟ ਖਾਣੇ ਮਿਲਣਗੇ, ਸਰਵਿਸ ਕਰਨ ਨੂੰ ਤਨਖਾਹ ਮਿਲੇਗੀ। ਜੇ ਉਹ ਤਨਖਾਹ ਦਾ ਕੰਮ ਨਾ ਟਾਈਮ ਨਾ ਕਰੇ, ਉਹਨੂੰ ਤਨਖਾਹ ਦੀ ਜਗ੍ਹਾ ਸਜ਼ਾ ਮਿਲਦੀ। ਲੇਟ ਹੋਵੇ ਫੌਜੀ, ਟਾਈਮ ਨਾਲ ਨਾ ਜਾਵੇ, ਉਹਨੂੰ ਲੈਣ ਕੈਦ ਕਰ ਦਿੰਦੇ ਨੇ। ਬਾਬਾ ਜੀ ਦਾ ਸ਼ਬਦ ਸਾਰੀ ਦੁਨੀਆ ਪੜ੍ਹਦੀ ਹੈ, ਬਸ ਤੁਹਾਨੂੰ ਸਿੱਖ ਨੂੰ ਜਿਹੜਾ ਸਿੱਖਿਆ ਲੈਣਾ ਹੈ, ਸਿੱਖੀ ਉਹਨੂੰ ਪ੍ਰਾਪਤ ਕੇ ਜਿਹੜਾ ਸ਼ਬਦ ਨੂੰ ਕਮਾਊਗਾ। ਖੂਨ ਵਾਲੇ ਨੂੰ ਨਹੀਂ ਹੁੰਦੀ ਵੀ ਪੁੱਤਰ ਨੂੰ ਪਿਓ ਦੀ ਜਾਇਦਾਦ ਮਿਲ ਜਾਂਦੀ ਹੈ, ਵੀ ਸਿੱਖੀ ਵੀ ਜਾਇਦਾਦ ਪੁੱਤਰ ਨੂੰ ਮਿਲ ਜਾਏ। ਇਹ ਜਿਹਨਾਂ ਨੂੰ ਮਿਲੀ ਹੈ, ਸੇਵਾ ਕਰਨ ਵਾਲਾ ਨੂੰ ਮਿਲੀ ਹੈ। ਕਿਸੇ ਨੇ ਇਸ ਘਰ ਦੀ ਗਾਗਰ ਚੱਕੀ ਹੈ, ਕਿਸੇ ਨੇ ਝਾੜੂ ਚੱਕਿਆ। ਬਾਬੇ ਮੰਝ ਦੀ ਕਥਾ ਜਿਹੜੀ ਹੈ, ਭਾਈ ਸਾਹਿਬ ਕਹਿ ਲਓ, ਮੈਂ ਪਹਿਲਾਂ ਦੱਸਿਆ ਵੀ ਸਾਡੀ ਸੰਪਰਦਾ 'ਚ ਬਾਬਾ ਸ਼ਬਦ ਜ਼ਿਆਦਾ ਵਰਤਦੇ ਨੇ। ਸਾਡੇ ਸੁਖਮਨੀ ਸਾਹਿਬ ਵਾਲਾ ਪਾਠੀ ਹੁੰਦਾ ਸੀ ਕਿਰਪਾਲ ਸਿੰਘ ਪੜੈਣ ਅਤੇ ਬਾਬਾ ਬੜੀ ਵੱਡੇ ਬਾਬਾ ਜੀ ਦੇ ਵੇਲੇ ਪਾਠ ਉਹਨਾਂ ਨੇ ਬਾਈ ਤੇਈ ਤੋਂ ਸੁਖਮਨੀ ਦਾ ਜਿਹੜਾ ਇੱਕ ਮੈਂ ਬਚਨ ਸੁਣਿਆ ਉਹਨਾਂ ਦੇ ਹਜ਼ੂਰ ਕਿਤੇ ਆਪਣੀ ਮੌਜ ਨਾਲ ਸਮਾਧੀ ਸਿੱਧ ਬੈਠੇ ਤੇ ਅੱਖਾਂ ਤਾਂ ਪਸਾਰੇ ਵਿੱਚ ਨੇ, ਨੀਂਦ ਆ ਜਾਂਦੀ ਹੈ। ਸਮਾਧੀ ਅਕਾਲ ਪੁਰਖ ਦਾ ਸਵਰ ਹੋਣ ਦਾ ਨਾਮ ਹੈ। ਉਹਨਾਂ ਦੀ ਜਨਮਾਂ ਜਨਮਾਂ ਦੀ ਪ੍ਰਤੀਖਿਆ ਹੁੰਦੀ ਹੈ, ਦੁਨੀਆਂ ਤੋਂ ਇੰਨਾ ਵਿਰਾਗ ਹੁੰਦਾ ਕਿਸੇ ਨਾਲ ਉਹਨਾਂ ਦਾ ਮੋਹ ਨਹੀਂ ਹੁੰਦਾ। ਉਹਨਾਂ ਦੀ ਅੱਖ ਵਿੱਚ ਹੁੰਦਾ ਅਤੇ ਸਾਡੀ ਅੱਖ ਵਿੱਚ ਦਾ ਫਰਕ ਹੈ, ਸਾਨੂੰ ਤਾਂ ਨੀਂਦ ਆਜੂਗੀ। ਉਹਨਾਂ ਦੀ ਅੱਖ ਵਿੱਚ ਹੀ ਨੀਂਦ ਹੁੰਦੀ ਨਹੀਂ, ਉਹ ਰੱਬ ਨਾਲ ਸੁਰ ਹੁੰਦੇ। ਅਫੁਰ ਅਵਸਥਾ ਹੈ ਉਹਨੂੰ ਸ਼ਾਸਤਰਾਂ ਨੇ ਬਹੁਤ ਉੱਚੀ ਮੰਨਿਆ, ਤੁਰੀ ਅਵਸਥਾ ਦੱਸਿਆ। ਜਿਹਨਾਂ ਦੇ ਹੁਰਨੇ ਜਿੱਤਲੇ ਹੋਣ, ਗੁਰਸਿੱਖਾਂ ਨੂੰ ਜਿੱਤਣ ਦੀ ਹਦਾਇਤ ਕੀਤੀ ਹੈ ਇਤਿਹਾਸ ਵਾਲੇ ਨੇ। ਗੁਰੂ ਕਹਿੰਦੇ ਵੀ ਕਿਹਾ ਖਾਲਸਾ ਸੋ ਜੋ ਤੜਿਤ ਰੰਗ, ਇਹ ਗੁਰਬਿਲਾਸ ਦੇ ਲਿਖਾਰੀ ਨੇ ਕਿਹਾ ਛੇਵੇਂ ਪਾਤਸ਼ਾਹ ਦੀ ਕਥਾ ਵਿੱਚ। ਖਾਲਸਾ ਸੋ ਜੋ ਚੜਿਤ ਰੰਗ, ਖਾਲਸਾ ਸੋਜ ਕਰੇ ਨਿਰਤ ਜੰਗ, ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ, ਦੰਗੇ ਵੇ ਮਨ ਰਹੇ ਆਨੰਦਾ। ਕਈ ਮਿੰਚਨ ਸੁਭਾਅ ਵਾਲੇ ਨੇ ਆਪ ਤੇ ਛੋਟੇ ਨੂੰ ਘੂਰ ਲੈਣਾ, ਉਸ ਨੂੰ ਕਹਿੰਦੇ ਖਾਲਸੇ ਦਾ ਜੀਵਨ ਹੈ। ਇਸ ਛੋਟੇ ਨੂੰ ਕੁੱਟਣ ਦਾ ਉਹ ਜੀਵਨ ਨਹੀਂ, ਵੀ ਸਿੱਖ ਜੰਗ ਕਰਨ ਵਾਲਾ ਹੈ, ਬਾਂਦਰ ਤਾਂ ਨਹੀਂ ਵੀ ਹਰਕ ਦੇ ਗੱਲ ਪੈ ਜਾਏ। ਕਈਆਂ ਨੂੰ ਘੋੜਾ ਮਿਲ ਗਿਆ, ਉਹ ਕਹਿੰਦੇ ਮੈਂ ਖਾਲਸਾ। ਕਿ ਗੁਰੂ ਕਹਿੰਦੇ ਕਿਹਾ ਖਾਲਸਾ ਜੋ ਚੜ੍ਹੇ ਤਰੰਗ, ਤਰੰਗ ਹੈ ਨਾਮ ਦੇ ਮਨ ਦੇ ਫੁਰਨੇ ਦਾ, ਖਾਲਸੀ ਖਾਲਸਾ ਪਦਵੀ ਉਹਨੂੰ ਮਿਲਦੀ ਹੈ ਜਿਹੜੇ ਆਪਣੇ ਤਰੰਗ ਦੀ ਸਵਾਰੀ ਕਰੇ। ਅਸੀਂ ਤਰੰਗਾਂ ਦੇ ਕਾਇਲ ਹਾਂ, ਜਿਹੜਾ ਮਨ ਦੇ ਵਿੱਚ ਸੰਕਲਪ ਉੱਠਦਾ ਉਹਦੇ ਸਾਰੇ ਹੀ ਕਹਿ ਦਿੰਦੇ, ਚਾਹੇ ਧੀ ਭੈਣ ਦੀ ਖਿਲਾਣੀ 'ਤੇ ਉੱਠਦਾ, ਚਾਹੇ ਕਿਸੇ ਦੇ ਪਦਾਰਥ ਨੂੰ ਕੋਹਣ ਦਾ ਉੱਠਦਾ, ਕਿਸੇ ਦੋਸ਼ ਨਾਲ ਵੀ ਮਨ ਦੇ ਵਿੱਚ ਦੋਸ਼ ਆਉਂਦਾ, ਫਿਰ ਅੱਖ ਨਾਲ ਦੇਖੂਗਾ, ਹੱਥਾਂ ਪੈਰਾਂ ਨਾ ਕਰੂਗਾ। ਆਪਾਂ ਦੀ ਤਾਂ ਮੰਨਦੀ ਹੋਈ ਹੈ, ਇਹਦੇ ਇੰਦਰੇ ਇਹਨਾਂ ਦੀ ਸ਼ਿਕਸ਼ਣ, ਇਹਨਾਂ 'ਤੇ ਆਖੇ ਲੱਗਣਾ ਹੀ ਹੈ, ਇਹਦਾ ਜੜ ਨਹੀਂ, ਸਜ਼ਾ ਵੀ ਇਹਨਾਂ ਨੂੰ ਮਿਲਣੀ ਹੈ, ਮਗਰ ਮੰਨਣ ਵਾਲਾ ਸਜ਼ਾ ਕੋਈ ਹੋਰ। ਮੰਨਣ ਵਾਲਾ ਮੂੰਹ ਨਹੀਂ, ਮੰਨਣ ਵਾਲੀ ਟੂਹੀ ਨਹੀਂ, ਸੱਡਾ ਟੂਹੀ 'ਤੇ ਪੈਂਦੀ ਹੈ, ਮੂੰਹ 'ਤੇ ਚਪੇੜ ਪੈਂਦੀ ਹੈ। ਮੰਨਣ ਵਾਲਾ ਤਾਂ ਸਾਰਿਆਂ ਨੂੰ ਮਨ ਹੈ ਵੀ ਮੇਰੇ ਚਪੇੜ ਲੱਗੀ, ਮਨ ਪੈਰ 'ਚ ਕੰਡਾ ਲੱਗਦਾ, ਮਨ ਦਾ ਤਾਂ ਕਹਿੰਦੇ ਮੇਰੇ ਪੈਰ 'ਚ ਕੰਡਾ ਲੱਗਿਆ, ਮਨ ਦਾ ਤਾਂ ਮਨ ਹੈ। ਕੋਈ ਦੁਨੀਆਂ ਦੇ ਵਿੱਚ ਅਪਮਾਨ ਹੁੰਦਾ ਤਾਂ ਵੀ ਕਹਿੰਦੇ ਫਲਾਣੇ ਆਦਮੀ ਦਾ ਫੋਨ ਬੜਾ ਪੈੜਾ ਕੰਮ। ਕੋਈ ਵਡਿਆਈ ਮਿਲਦੀ ਹੈ ਤਾਂ ਵੀ ਮਨ ਦੇ ਵਾਸਤੇ ਇਹਦੇ ਮਾਲਕ ਦੇ ਸਰੀਰ ਦੇ ਮਾਲਕ ਨੂੰ ਮਿਲਦੀ ਹੈ। ਸਰੀਰ ਦਾ ਮਾਲਕ ਹੈ ਮਨ, ਮਨ ਨੂੰ ਬਾਬਾ ਜੀ ਨੇ ਅਕਾਲ ਦੀ ਅਣਸ ਦੱਸਿਆ, ਇਹਦਾ ਵੀ ਕੋਈ ਰੂਪ ਨਹੀਂ ਹੈ, ਵੀ ਮਨ ਦਾ ਸਾਰੇ ਅੰਗਾਂ ਦੇ ਰੂਪ ਨਹੀਂ, ਸੈਂਕੜੇ ਅੰਗ ਮੈਡੀਕਲ ਦਾ ਇਹਦੇ ਬਣਾਏ ਹੋਏ ਨੇ ਸਰੀਰ ਦੇ। ਕੋਈ ਹਵਾ ਦੀ ਨਾੜੀ ਹੈ, ਕੋਈ ਪਾਣੀ ਦੀ ਨਾੜੀ ਹੈ, ਕੋਈ ਖੂਨ ਦੀ ਨਾੜੀ ਹੈ, ਇਹਨਾਂ ਦੇ ਵਿੱਚੋਂ ਅਨੇਕ ਪ੍ਰਕਾਰ ਦੇ ਬ੍ਰਾਂਚਾਂ ਫਿਰ ਗਾਹਾਂ ਬਣਾ ਕੇ ਬਣਾ ਦਿੰਦੀ। ਹੱਥ ਪੈਰ ਵੀ ਕਿੰਨੇ ਨੇ, ਕੰਮ ਸਾਰਿਆਂ ਤੋਂ ਲੈਣਾ, ਕੰਮ ਲਈ ਨੌ ਧਰੇ ਹੋਏ ਨੇ। ਕੰਮ ਨੂੰ ਤਾਂ ਅਸੀਂ ਪਸ਼ੂਆਂ ਨੂੰ ਵੀ ਧਰ ਦਈਏ ਭਾਈ, ਐਸ ਹੁਣ ਗੋਰੇ ਨੂੰ ਜੋੜ ਲਈਏ, ਇਹਨੂੰ ਚੱਪੇ ਨੂੰ ਛੱਡ ਦਈਏ, ਉਹਨੂੰ ਗੋਰੇ ਨੂੰ ਛੱਡ ਦਈਏ, ਗੋਰੇ ਚੱਪੇ ਨੂੰ ਜੋੜ ਲਈਏ। ਵਿਹਾਰ ਦੀ ਸਿੱਧੀ ਲਈ ਤਾਂ ਪਸ਼ੂਆਂ ਦੇ ਵੀ ਨਾ ਧਰੇ ਹੋਏ ਨੇ, ਵਿਹਾਰ ਨੌ ਬਿਨਾਂ ਸਿੱਧ ਨਹੀਂ ਹੁੰਦਾ। ਵਿਹਾਰ ਦੀ ਸਿੱਧੀ ਲਈ ਹੱਥਾਂ ਪੈਰਾਂ ਦੇ ਵੀ ਨੌ ਧਰੇ ਹੋਏ ਨੇ, ਇਹਨਾਂ ਦੇ ਉਂਗਲੀਆਂ ਦੇ ਵੀ ਡੋਡੀ ਧਰੇ ਹੋਏ ਨੇ, ਵੀ ਆਹ ਚੀਚੀ ਹੈ, ਆਹ ਚੀਚੀ ਕੋਲੜੀ ਉਂਗਲੀ ਹੈ, ਆਹ ਗਵਲੀ ਉਂਗਲੀ ਹੈ, ਗੁੱਠੇ ਕੋਲੜੀ ਉਂਗਲੀ ਹੈ। ਇਹਨਾਂ ਦਾ ਇੱਕ ਹਵਾ ਦੇ ਬੋਲੇ ਨਾਲ ਸੰਬੰਧ ਹੈ, ਨਹੀਂ ਕੁਛ ਵੀ ਨਹੀਂ, ਨਾ ਸੋਹਣੇ ਅੱਖਾਂ ਕੰਮ ਕਰਦੀਆਂ, ਨਾ ਕੋਈ ਹੱਥ ਪੈਰ ਕਰਦਾ ਉਹਦੇ ਵਿੱਚ। ਉਹ ਹਵਾ ਉਸ ਅਕਾਲ ਪੁਰਖ ਦੇ ਹੁਕਮ ਨਾਲ ਕਰਦੀ ਹੈ। ਹਰ ਪਿਆਰਿਆਂ ਜੀ ਗੁਪ ਅੰਦਰ ਅੱਗੇ ਬਾਜਾ ਪਾਉਣ ਲੱਗਾ। ਇਸ ਪਾਠ ਦੇ ਰਿਜ਼ਲਟ ਦੇ ਉੱਤੇ ਗ੍ਰੀਨਵਾਲ ਜਿਹੜਾ ਅੱਜ ਆਪਾਂ ਨੂੰ ਹੁਕਮ ਦਿੰਦੇ ਹਨ, ਉਹਦੇ 'ਤੇ ਜਿਹੜਾ ਆਪਣਾ ਸਮਾਂ 2 ਮਿੰਟ ਰਹਿੰਦੇ ਉਹ ਵਿਚਾਰ ਕਰਦੇ। ਗੁਰੂ ਦੇ ਹੁਕਮ 'ਚੋਂ ਸਾਨੂੰ ਕੋਈ ਜੀਵਨ ਮਿਲੇਗਾ, ਕੋਈ ਸਿੱਖੀ ਮਿਲੇਗੀ। ਆਪਣੀਆਂ ਦਿੱਲੀਆਂ ਦਾ ਸਾਡੀਆਂ ਇੰਨੀਆਂ ਉੱਚੀਆਂ ਨਹੀਂ ਹੁੰਦੀਆਂ, ਉੱਚੀ ਉਹੀ ਹੈ ਜਿਹਦਾ ਵਰਤਮਾਨ ਸੋਹਣਾ ਹੋਵੇ, ਵਰਤਮਾਨ ਇਸ ਬਾਣੀ 'ਚ ਬੈਠਣ ਵਾਲਾ ਜਿਹੜਾ ਸਾਡਾ ਕਿਸੇ ਦਾ ਹੋਵੇ। ਜਿਹਦਾ ਹੋਊਗਾ ਉਹਨੂੰ ਮੈਂ ਨਹੀਂ ਜੱਜ ਕਰ ਸਕਦਾ, ਮੈਂ ਆਪਣੇ ਜੀਵਨ ਤੋਂ ਪਰਛਾਲ ਮਾਰੇ ਨਹੀਂ ਸਕਦਾ। ਜਿਸ ਕਿਸੇ ਦਾ ਸੁੰਦਰ ਜੀਵਨ ਹੈ ਉਹਨੂੰ ਸਾਰਿਆਂ ਦੇ ਜੀਵਨ ਸੋਹਣੇ ਲੱਗਦੇ। ਮਹਾਂਪੁਰਖ ਦਾ ਸੁੰਦਰ ਜੀਵਨ ਹੈ, ਉਹਨਾਂ ਨੇ ਕਿਹਾ ਘੱਟ ਘੱਟ ਮੈਂ ਹਰ ਜੂ ਵਸਿਆ ਸੰਤਨ ਕਿਹੋ ਪ੍ਰਥਾ। ਇਸ ਦੇ ਪ੍ਰਥਾ ਹੈ ਪਿਛਲੀ ਮਿਸਾਲ ਦੇਣ ਪੰਡਵਾਂ ਦੀ, ਵੀ ਮਹਾਰਾਜ ਕ੍ਰਿਸ਼ਨ ਜੀ ਨੇ ਦੋਹਾਂ ਦੇ ਜੀਵਨ ਨੂੰ ਸਿੱਧ ਕੀਤਾ ਹੈ। ਧਰਮ ਪੁੱਤਰ ਨੂੰ ਕਿਹਾ ਤੂੰ ਚੋਲ ਟੋਲ ਕੇ ਲਿਆ, ਇਹ ਉਹਨਾਂ ਦਾ ਵੱਡਾ ਭਰਾ ਸੀ, ਰਾਜ ਫੌਜਦਾਰੀ ਇਹਦੇ ਕੋਲ ਸੀ, ਸਖਸ਼ੀ ਸੂਰਮ ਉਹਨਾਂ ਦੇ। ਦੁਰਯੋਧਨ ਵੱਡਾ ਸੀ, ਉਹ 100 ਭਰਾ ਸੀ, ਰਾਣੀਆਂ ਜ਼ਿਆਦਾ ਹੋਣਗੀਆਂ, ਦੋਹਾਂ ਦੇ ਪਿਓ ਇਕੱਲੇ ਇਕੱਲੇ ਨੇ। ਇਹਨਾਂ ਦੇ ਪਿਤਾ ਨਾਲ ਪੰਡੂ ਦੀ ਤਾਂ ਹੀ ਇਹਨਾਂ ਦਾ ਤਖਲਸ ਪੰਡੋ ਪਿਆ, 9 ਅੱਡੋ ਅੱਡੀ ਅਤੇ 5 ਨੇ। ਵੱਡਾ ਧਰਮ ਪੁੱਤਰੀ ਯੁਧਿਸ਼ਰ, ਉਦੋਂ ਛੋਟਾ ਅਰਜਨ ਸੀ, ਉਦੋਂ ਛੋਟਾ ਭੀਮ ਸੀ, ਉਦੋਂ ਛੋਟਾ ਨਿਕੁਲ ਸੀ, ਸਹਿਦੇਵ। ਇਹ ਤਿੰਨ ਮਾਈਆਂ ਦੇ ਕੁੱਖ ਤੋਂ ਥੇ। ਰਾਮਚੰਦਰ ਜੀ ਵੀ ਤਿੰਨਾਂ ਦੇ ਹੀ ਥੇ, ਪਿਤਾ ਇੱਕ ਦੇ। ਪਿਤਾ ਵਿਆਸਦੇਵ ਜੀ ਨੇ, ਵਿਆਸਦੇਵ ਦੇ ਪੰਡੂ ਹੋਇਆ ਇਕੱਲਾ, ਦ੍ਰਿਸ਼ਟਭੋਗ ਤੇ ਕਹਿੰਦੇ ਉਹਨਾਂ ਨੇ ਲਿਖਿਆ। ਦੂਸਰਿਆਂ ਦੇ ਧ੍ਰਿਤਰਾਸ਼ਟਰ, ਧ੍ਰਿਤਰਾਸ਼ਟਰ ਦੇ 100 ਪੁੱਤਰ ਸੀ, ਇਹਦੇ 5 ਤੇ ਵਧੋ ਵਧੀ ਭਰਾ ਤੇ, ਦੋਹਾਂ ਕੋਲ ਸਟੇਟ ਤੇ, ਦੋਹਾਂ ਕੋਲ ਰਾਜ ਤੇ। ਉਹਨਾਂ ਦੀ ਜੀਵਨ ਕਥਾ ਨੂੰ ਉਹਨਾਂ ਨੇ ਪ੍ਰਗਟ ਕਰਕੇ ਇੱਥੇ ਦੱਸਿਆ ਮਹਾਭਾਰਤ ਦੇ ਵਿੱਚ। ਦੁਰਯੋਧਨ ਕਹਿੰਦੇ ਰਾਜਨ ਤੁਸੀਂ ਦੁਨੀਆਂ ਦੇ ਸਾਧੂ ਟੋਲ ਕੇ ਲਿਆ, ਜਿਹੜਾ ਤੁਹਾਡੀ ਦ੍ਰਿਸ਼ਟੀ ਦੇ ਵਿੱਚ ਕੋਈ ਸਾਧ ਹੈ ਉਹਦੇ ਮੈਂ ਦਰਸ਼ਨ ਕਰਨੇ ਨੇ, ਤੂੰ ਲਿਆ, ਤੂੰ ਰਾਜਾ ਹੈ, ਤੈਨੂੰ ਜੱਜ ਕਰਨ ਦੀ ਜ਼ਰੂਰਤ ਹੈ, ਦੁਨੀਆਂ 'ਚ ਮਾੜਾ ਚੰਗਾ ਆਦਮੀ ਕਿਹਾ ਜਾਂਦਾ। ਧਰਮ ਪੁੱਤਰ ਨੂੰ ਕਿਹਾ ਤੂੰ ਚੋਲ ਟੋਲ ਕੇ ਲਿਆ। ਧਰਮ ਪੁੱਤਰ ਨੂੰ ਚੋਰ ਨਹੀਂ ਮਿਲਿਆ, ਉਹਨੂੰ ਸਾਧ ਨਹੀਂ ਮਿਲਿਆ। ਕਹਿੰਦੇ ਮੈਨੂੰ ਤਾਂ ਦੁਨੀਆਂ 'ਤੇ ਕੋਈ ਸੋਹਣਾ ਇਹੋ ਜਿਹਾ ਲੱਗਦਾ ਨਹੀਂ ਜਿਹਨੇ ਕਦੇ ਚੋਰੀ ਨਾ ਕੀਤੀ ਹੋਵੇ। ਕੋਈ ਛੋਟੀ ਕਰਦਾ, ਕੋਈ ਵੱਡੀ ਕਰਦਾ, ਸਾਰੇ ਚੋਰ ਨੂੰ ਸਾਰੇ ਹੀ ਚੋਰ ਲੱਗਦੇ ਹੁੰਦੇ। ਉਸੇ ਗੱਲ 'ਤੇ ਮੈਂ ਆਪਣੀ ਵਿਵਸਥਾ ਪੇਸ਼ ਕੀਤੀ ਹੈ ਵੀ ਜਿਹੜਾ ਉੱਤਮ ਪੁਰਸ਼ ਹੈ ਉਹ ਗੁਰਬਾਣੀ ਵਿੱਚ ਆਇਆ। ਬਾਬਾ ਜੀ ਨੇ ਆਪਣੀ ਰਸਨ ਕਿਹਾ ਘੱਟ ਘੱਟ ਮੈਂ ਹਰ ਜੂ ਵਸਾ ਸੰਤਨ ਕਿਹਾ, ਸੰਤ ਪਦ ਵੀ ਹੈ। ਸੰਤ ਦੀ ਦ੍ਰਿਸ਼ਟੀ ਦੇ ਵਿੱਚ ਸਾਰੇ ਹੀ ਸਭ ਹੁੰਦੇ ਨੇ, ਉਹਨਾਂ ਨੂੰ ਕੋਈ ਵੈਰੀ ਲੱਗਦਾ ਹੀ ਨਹੀਂ, ਨਾ ਬੁਰਾ ਦੀਂਦਾ। ਇੰਨੀ ਗਹਿਰਾਈ 'ਚ ਉਹਨਾਂ ਦੀ ਬਿਰਤੀ ਚਲੀ ਜਾਂਦੀ ਹੈ। ਬ੍ਰਹਮ ਗਿਆਨੀ ਨੂੰ ਕੋਈ ਮਰਦ ਨਹੀਂ ਦੀਂਦਾ। ਜੋ ਕੁਛ ਦੁਨੀਆਂ 'ਤੇ ਸਰੀਰ ਦਾ ਧਾਰਨ ਹੈ, ਅੱਖ ਦਾ ਦੇਖਣਾ, ਇਹ ਸਭ ਠੀਕ ਹੈ। ਉਹਦੀ ਇੰਨੀ ਦ੍ਰਿਸ਼ਟੀ ਪਾਕ ਹੋ ਜਾਂਦੀ ਹੈ, ਉਹਨੂੰ ਕੋਈ ਜਨਾਨਾ ਨਹੀਂ ਦਿੰਦਾ, ਉਹਨੂੰ ਕੋਈ ਮਰਦ ਨਹੀਂ ਦਿੰਦਾ, ਉਹਨੂੰ ਕੋਈ ਰੂਪ ਨਹੀਂ ਦਿੰਦਾ, ਉਹਨੂੰ ਕੋਈ ਰੂਪ ਨਹੀਂ ਦਿੰਦਾ। ਉਹਨੂੰ ਕੇਵਲ ਸਾਰਿਆਂ ਵਿੱਚ ਆਤਮਾ ਹੀ ਦਿੰਦਾ, ਆਤਮੇ ਦਾ ਉਹ ਵਿਆਸੀ ਹੁੰਦਾ। ਆਤਮੇ ਨੂੰ ਸਿਖਿਆਤ ਕਰਕੇ ਸਾਰਿਆਂ ਵਿੱਚ ਉਹਨੇ ਹਰੀ ਹੀ ਦੇਖਿਆ। ਘੱਟ ਘੱਟ ਮੈਂ ਹਰ ਜੂ ਵਸਾ ਸੰਤਨ ਕਹੋ ਪੁਕਾਰ, ਵੀ ਕੋਈ ਪਰਮਾਤਮਾ ਦੀ ਸੱਤਾ ਨਾਲ ਚੱਲਦਾ। ਬਾਹਰ ਦੇ ਪ੍ਰਯੋਜਨ ਤਾਂ ਸਾਨੂੰ ਜ਼ਰੂਰਤ ਨਹੀਂ, ਜਿੱਥੇ ਕਿਸੇ ਦੀ ਲੱਗਣ ਉਹ ਜਿਹਾ ਦੁੱਖ ਸੁੱਖ ਭੋਗਦਾ, ਉਹਦੀ ਆਪਣੀ ਲੱਗਣ ਦੇ ਮੁਤਾਬਕ ਉਹਨੂੰ ਦੁੱਖ ਸੁੱਖ ਹੋਣਾ। ਜਿਹਾ ਜਿਹਾ ਸੰਗਤ ਹੋਈ ਰੰਗਤ, ਉਹਨਾਂ ਦੀ ਆਪਣੀ ਅਵਸਥਾ ਦੀ, ਉਹਨਾਂ ਨੂੰ ਚੋਰ ਨਹੀਂ ਦਿਸਿਆ, ਉਹਨੂੰ ਕੋਈ ਸਾਧ ਨਹੀਂ ਦਿਸਿਆ। ਦੋਨੋਂ ਖਾਲੀ ਮੁੜ ਕੇ ਆਏ ਵੀ ਮਹਾਰਾਜ ਕੋਈ ਥੋੜ੍ਹੀ ਕਰਦਾ, ਕੋਈ ਬੜੀ ਕਰਦਾ, ਸਾਰੀ ਦੁਨੀਆ ਚੋਰ ਆਉਂਦੀ ਹੈ। ਉਹਨੂੰ ਕਿਹਾ ਜੀ ਸਾਰਾ ਤੇਰਾ ਨੂਰ ਨੇ, ਚੋਰ ਕੋਈ ਹੈ ਹੀ ਨਹੀਂ, ਕਿਸੇ ਕੁਸੰਗ ਦਾ ਮਾਰਿਆ ਕੋਈ ਚਲਾ ਜਾਂਦਾ। ਹੁਣ ਬਸ ਤੁਮੇ ਆਤਮਾ ਹੈ, ਉਹ ਸਾਧੂ ਹੀ ਆ, ਉਹ ਸਾਰੇ ਤੇਰਾ ਨੂਰ ਨੇ ਸਾਰੇ ਚੁੱਕੋ। ਇਹ ਧਰਮ ਪੁੱਤਰ ਦੀ ਇੰਨੀ ਉਹਦੇ ਮਹਾਭਾਰਤ ਦੇ ਵਿੱਚ ਵਡਿਆਈ ਕੀਤੀ ਹੈ ਵੀ ਉਹ ਇੰਨਾ ਨੇਕ ਸਾਧੂ ਸੀ। ਜ਼ਿਆਦਾ ਵਡਿਆਈ ਤਪ ਦੀ ਹਜ਼ੂਰ ਇੱਥੇ ਕਹਿ ਗਏ ਨੇ ਜੀ ਤੁਹਾਨੂੰ ਵਡਿਆਈ ਦੀ ਲੋੜ ਹੈ ਭਾਈ, ਸਾਰੇ ਸਾਧਨ ਦੱਸਦੇ ਇਹਨੂੰ ਰੋਚਕ ਸ਼ਬਦ ਕਹਿੰਦੇ ਨੇ। ਦਿਮਾਗ ਚਾਰ ਪਦਾਰਥ ਜੀਵ ਕੇ ਮੰਨੇ, ਰੋਚਕ ਸ਼ਬਦ ਹੈ ਗੁਰੂ ਮਹਾਂਵਾਕ, ਗੁਰਬਾਣੀ ਹੈ, ਸ੍ਰੀ ਸੁਖਮਨੀ ਸਾਹਿਬ ਜੀ ਦਾ ਵਾਕ ਹੈ। ਜਿਹਨੂੰ ਇਹ ਵਿਦਿਆਰਥੀਆਂ ਨੂੰ ਰੁਚੀ ਦਿੱਤੀ ਹੈ ਵੀ ਤੁਹਾਨੂੰ ਭਾਈ ਚੌਹਾਂ ਪਦਾਰਥਾਂ ਦੀ ਧਰਮ ਅਰਥ ਕਾਮਰੂਪ ਦੀ ਲੋੜ ਹੈ ਤਾਂ ਮਹਾਂਪੁਰਖਾਂ ਦੀ ਸੇਵਾ ਕਰਨੀ। ਚਾਰ ਪਦਾਰਥ ਜੇ ਕੋ ਮੰਗੇ ਸਭ ਜਣਿਆਂ ਕੀ ਸੇਵਾ ਲਾਉਂਦਾ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੇ ਸਦਗਾਵ, ਜੇ ਕੋ ਆਪਣੀ ਸ਼ੋਭਾ ਲੋੜੇ ਸਾਧ ਸੰਗ ਹੋਮ ਸਾਧ ਸੰਗ ਮਿਲ ਹੋਮੈ ਸ਼ੋਰੈ, ਜੇ ਕੋ ਜਨਮ ਮਰਨ 'ਤੇ ਡਰੈ ਸਭ ਜਣਿਆਂ ਕੀ ਸ਼ਰਨੀ ਪਰੈ। ਉਹ ਸਾਧ ਹੋਣੇ ਸੀ ਭੇਖੀ ਤਾਂ ਸਾਰੇ ਹੀ ਸਾਧ ਆ ਸੀ, ਮੈਨੂੰ ਵੀ ਸਾਧ ਹੀ ਕਹਿੰਦੇ ਨੇ। ਮੇਰਾ ਆਪਣਾ ਮਰਨ ਦਾ ਸੰਸਾ ਨਹੀਂ ਸਿਰ ਤੋਰਿਆ, ਮੈਂ ਦੂਜੇ ਦਾ ਕਿਵੇਂ ਲਾ ਦੂੰ। ਅਸੀਂ ਜਿਹਨਾਂ ਮਹਾਤਮਾ ਕੋਲ ਵਿਦਿਆ ਪੜ੍ਹੀ, ਸਾਧ ਸਿੰਘ ਜੀ ਛੋਟਾ ਜਿਹਾ ਡੇਰਾ ਸੀ ਉਹਨਾਂ ਦਾ, ਇੱਥੇ ਨਾਮਧਾਰੀ ਸਿੰਘ ਦੇ ਗੁਰਮੁਖ ਸਾਰੇ, ਇੱਕ ਬਾਹਰੋਂ ਸਰੀਰ ਆਇਆ ਸੀ, ਉਸ ਭਗਤ ਬਾਣੀ ਦੀ ਕਥਾ ਕਰਦਾ ਸੀ। ਸਰਦਾਰੂ ਸਰਦਾਰੂ ਪੁਰ ਜੇ ਅੱਠ ਸੱਤ ਕੁ ਸਰੀਰ ਹੁੰਦੇ ਸੀ ਜਾਂਦੇ ਹੁੰਦੇ, ਦਸ ਵੀ ਚਲੇ ਜਾਂਦਾ ਸੀ। ਮਤ ਭੇਦ ਤੁਸੀਂ ਤੁਹਾਡੀ ਬਖਸ਼ਿਸ਼ ਨਾਲੇ ਦੇ 'ਚ ਆਇਆ ਨਹੀਂ, ਸਾਡੇ ਪਿੰਡ ਵਿੱਚ 100 ਬ੍ਰਾਹਮਣ ਦਾ ਕਰਤੀ ਆਪਣੇ। ਹੁਣ ਤੱਕ ਜਦੋਂ ਦਾ ਮੈਂ ਸਕੂਲ 'ਚ ਦਾਖਲ ਹੋਇਆ, ਗੁਰਪੁਰਬ ਪੋਸਤੇ ਦਾ ਮਨਾਇਆ ਜਾਂਦਾ, ਸਾਰੇ ਮਿਲ ਕੇ ਮਨਾਉਂਦੇ ਨੇ, ਕੋਈ ਜੁਦਾਈ ਨਹੀਂ ਪਈ। ਜਦੋਂ ਸਾਡੇ ਗੁਰਦੁਆਰਾ ਪਿਆ, ਸਾਰੀ ਕੂਕਿਆਂ ਦੀ ਸ਼੍ਰੇਣੀ ਸੀ, ਇਤਿਹਾਸਿਕ ਗੁਰਦੁਆਰਾ, ਉਹਨਾਂ ਨੇ ਕਿਸੇ ਨਿਰਵੈਰਤਾ ਨਾਲ ਸੇਵਾ ਕੀਤੀ, ਸਾਰੀ ਕੂਕਿਆਂ ਨੇ ਕਰੀ, ਹੋਰ ਸ਼੍ਰੇਣੀ ਜਦ ਹੈ ਹੀ ਨਹੀਂ ਸੀ। ਬਹੁਤ ਦਿਲ ਪਿਆਰ ਨਾਲ ਕਰੀ ਸੀ, ਮਗਰੋਂ ਮਤ ਭੇਦ ਆਪ ਹੋਣੇ ਪਾਏ ਜਾਂਦੇ ਨੇ ਫਿਰ ਤੰਗ ਖਿਆਲਾਂ ਨਾਲ। ਇਹ ਆਪਣੇ ਖਿਆਲ ਦੀ ਅਵਸਥਾ ਦੇ ਮੁਤਾਬਕ ਗੁਰਬਾਣੀ ਜਦ ਪੜ੍ਹਦੇ ਪੜ੍ਹਦੇ ਤਾਂ ਗੁਰਬਾਣੀ ਦਾ ਰੂਪ ਹੋ ਜਾਵਾਂਗੇ, ਫਿਰ ਤਾਂ ਇਹਨੂੰ ਕੋਈ ਵੇਰੀ ਨਹੀਂ। ਬਾਣੀ ਨਿਰਵੈਰਤਾ 'ਚ ਲੈ ਜਾਂਦੀ ਹੈ, ਸਾਰੇ ਨਿਰਵੈਰ ਪੁਰਖਾਂ ਦੀ ਹੈ ਜਿਹੜੀ ਆਹ ਗੁਰਬਾਣੀ ਹਜ਼ੂਰ ਦੇ ਹਾਜ਼ਰੀ 'ਚ ਆਈ ਹੋਈ ਹੈ, ਚਾਹੇ ਉਹ ਸਦਨੇ ਦੀ ਹੈ। ਪਹਿਲੀ ਵਸਤਾ ਸਦਨਾ ਜੀ ਮਾਰਨ ਦਾ ਕੰਮ ਕਰਦਾ ਸੀ, ਬੱਕਰੇ ਮਾਰਨ ਵਾਲਾ ਸੀ। ਜੈ ਜੈਦੇਵ ਬ੍ਰਾਹਮਣ ਸੀ, ਤਿੰਨ ਚਾਰ ਬ੍ਰਾਹਮਣਾਂ ਦੀ ਬਾਣੀ ਹੈ। ਇਹ ਨਹੀਂ ਉਹਨਾਂ ਨੇ ਹਜ਼ੂਰ ਨੇ ਪੱਖ ਕੀਤਾ, ਬਾਬਾ ਜੀ ਨੇ ਇਸ ਗੱਲ ਨਾਲ ਇੱਥੇ ਦਾਖਲ ਕੀਤਾ। ਜੈਦੇਵ ਤਿਆਗ ਉਹ ਹਮੇਵ, ਉਹਨਾਂ ਨੇ ਆਪਣੇ ਪੰਡਿਤਾਈ ਦੇ ਹੰਗਤਾਂ ਨੂੰ ਪੈਰ ਧਰਿਆ ਉੱਤੇ, ਉਸਨੂੰ ਇੱਥੇ ਸਤਿਕਾਰਿਆ। ਉਸਨੇ ਆਪਣੀ ਹੰਗਤਾਂ ਨੂੰ ਛੱਡ ਕੇ ਫਕੀਰ ਬਣੇ ਨੇ। ਬ੍ਰਾਹਮਣ ਤਿੰਨ ਚਾਰ ਬ੍ਰਾਹਮਣਾਂ ਦੀ ਜਾਤੀ ਦੇ ਹੈਗੇ ਭਗਤਾਂ ਵਿੱਚ, ਇਹਨਾਂ 'ਚ ਨਾਲ ਛੋਟੀ ਤੋਂ ਛੋਟੀ ਵਾਲਮੀਕੀ ਦਾ ਤਾਂ ਪ੍ਰਮਾਣ ਹੀ ਦਿੱਤਾ ਉਹਨਾਂ ਨੇ। ਰਵਿਦਾਸ ਜੀ, ਸਦਨਾ ਜੀ, ਛੋਟੇ ਛੋਟੇ ਨੀਵੇਂ ਕੰਮ ਕਰਨ ਵਾਲੇ ਵੀ ਇੱਥੇ ਹੈ। ਕੰਮਾਂ ਦਾ ਕੋਈ ਉਚਾਰ ਨਹੀਂ ਲਿਆ, ਜਾਤੀ ਦੇ ਕੁੱਖ 'ਚੋਂ ਪੈਦਾ ਦਾ ਕੋਈ ਨਹੀਂ ਲਿਆ। ਬਾਬਾ ਜੀ ਨੇ ਕਿਤੋਂ ਹੋਏ ਛੇ ਮਿਲਣ ਵਾਲਾ ਦੁਨੀਆਂ 'ਤੇ ਵੱਡਾ ਰੱਖਿਆ ਵੀ ਰੱਬ ਦੀ ਜ਼ਾਤ ਵਾਲਾ ਵੱਡਾ ਹੋ ਜਾਂਦਾ ਹੁੰਦਾ। ਰੱਬ ਤੋਂ ਵਿਛੜਿਆ ਜੀਵ ਜੀਵਾਂ ਦਾ ਵੀ ਜੀਵ ਬਣ ਜਾਂਦਾ, ਵਿਸ਼ੇ ਪ੍ਰਧਾਨ ਹੁੰਦੇ ਨੇ ਹਿਰਦੇ 'ਤੇ। ਅੰਗਾਂ ਨੂੰ ਸੇਵਨ ਕਰਨਾ ਮਲੀਨਤਾ ਪੈਦਾ ਹੋ ਜਾਂਦੀ ਹੈ, ਇਹਨਾਂ ਅੰਗਾਂ ਨੂੰ ਸਬਰ ਸੰਤੋਖ ਨਾਲ ਗੁਰਮਤ ਨਾਲ ਦਮਨ ਕਰਨਾ ਦੁਨੀਆਂ ਜਿੱਤੀ ਜਾਂਦੀ। ਹੋਰ ਦੁਨੀਆਂ ਰਾਜ ਪ੍ਰਬੰਧ ਨਾਲ, ਖੜਗ ਨਾਲ, ਸ਼ਸਤਰਾਂ ਨਾਲ, ਗੈਸਾਂ ਨਾਲ, ਟੈਮ ਨਾਲ ਦੁਨੀਆਂ ਨੇ ਸਾਰੀ ਦੁਨੀਆਂ ਮਾਰ ਕੇ ਜਿੱਤ ਨਹੀਂ ਹੋਊ। ਜਿੱਤ ਨਹੀਂ ਹੋਈ, ਉਸੇ ਵਿੱਚ ਆਪ ਵੀ ਖੱਪ ਕੇ ਦੁਨੀਆਂ ਵੀ ਖੱਪ। ਜਿੱਤੀ ਹੈ ਤਾਂ ਮਨ ਨੂੰ ਜਿੱਤਣ ਵਾਲੇ ਨੇ ਜਿੱਤੀ ਹੈ। ਮਨ ਜਿੱਤੇ ਜੱਗ ਜੀਤ, ਜੋ ਵੀ ਹਰਕਤ ਕਰਨ ਵਾਲੀ ਚੀਜ਼ ਹੈ ਸਾਰੀ ਜੱਗ ਦੇ ਸ਼ਬਦ 'ਚ ਆ ਜਾਂਦੀ। ਇਨਕਲਾਬ ਹੋਣ ਵਾਲੀ ਚੀਜ਼ ਹੈ ਉਹਨਾਂ ਨੂੰ ਇਕੱਠੀ ਕਰੀ ਦੇਣਾ ਜਗਤ ਹੈ। ਇਕੱਲੀ ਇਹ ਕਾਇਆ ਦੇਹ ਹੈ, ਸਰੀਰ ਹੈ, ਮਗਰ ਇਹਨਾਂ ਸਰੀਰ ਨੂੰ ਇਕੱਠਾ ਕਰ ਲਈ ਤਾਂ ਜਗਤ ਬਣ ਜਾਂਦਾ। ਜਗਤ ਕੋਈ ਵਸਤੂ ਨਹੀਂ, ਇਹਨਾਂ ਦੇ ਇਨਸਾਨਾਂ ਦੇ ਜੁਮਲੇ ਨੂੰ ਹੀ ਜਗਤ ਕਹਿੰਦੇ ਨੇ, ਇਕੱਠਾ ਕੀਤੇ ਹੋਏ ਨੇ ਕਾਮਲੇ ਨੂੰ। ਇੰਦਰਿਆਂ ਨੂੰ ਇਕੱਠੇ ਕਰਨ ਨਾਲ ਸਰੀਰ ਬਣ ਜਾਂਦਾ, ਨਹੀਂ ਇੰਦਰੀ ਅੱਡੋ ਅੱਡੀ ਕਰੀਏ ਕਿ ਸਾਰੇ ਅੱਡੋ ਅੱਡੀ ਅੰਗ ਅੰਗ ਰਹਿ ਜੂ, ਉਹ ਆਪਣਾ ਆਪਣਾ ਕੰਮ ਕਰਦੇ ਨੇ ਆਪਣੇ ਤਾਂ। ਇਹਦੇ ਵਿੱਚ ਇੱਕ ਸੱਤਾ 'ਤੇ ਆ ਕੇ ਸਦਨੋਂ ਫਿਰ ਰਾਮ ਹੀ ਰਾਮ। ਜਿੰਨਾ ਅਸੀਂ ਖਿਲਾਰ 'ਚ ਪੈ ਜਾਵਾਂਗੇ, ਇੱਕ ਇੱਕ ਸਰੀਰ ਦੇ ਅੰਗ ਨਾਲ ਦੁਨੀਆਂ ਦਾ ਰਸ ਲਵਾਂਗੇ, ਬੇਕਾਰ ਹੈ ਜਿਹੜੀ ਉਹ ਹਰ ਇੱਕ ਆਦਮੀ ਨੀਵਾਂ ਲੈ ਜਾਂਦੀ ਹੈ, ਇਹਨੂੰ ਹੀ ਬੇਕਾਰ ਦੱਸਿਆ। ਜਦ ਆਤਮਾ ਜਿੱਤਿਆ ਗਿਆ, ਇਕੱਠਾ ਹੋ ਗਿਆ, ਇਸ ਨੂੰ ਆਤਮ ਰੰਗ ਆਤਮ ਰਸ ਕਹਿੰਦੇ ਨੇ। ਰਸ ਤਾਂ ਹੈਗਾ ਇਹਦੇ 'ਚ, ਆਤਮਾ ਰਸ ਦਾ ਰੂਪ ਹੈ, ਮਗਰ ਉਹ ਜਦੋਂ ਸਰੀਰ ਦੇ ਰਸਾਂ 'ਤੇ ਟੱਪਿਆ ਫਿਰ ਆਤਮ ਰਸ ਦਾ ਮੀਂਹ ਪੈਂਦਾ। ਆਤਮ ਰਸੀਏ ਨੇ ਜੀ, ਸਾਰੇ ਬਾਣੀ 'ਚ ਆਤਮ ਰਸੀਏ ਬੈਠੇ ਨੇ। ਆਤਮ ਰਸੀਆਂ ਜਾਣਿਆ ਹਰ ਰੰਗ ਸਹਿਜੇ ਮਾਣ, ਨਾਨਕ ਤਨ ਤਨ ਤਨ ਜਨ ਆਏ ਤੇ। ਇੱਥੇ ਬਾਬਾ ਜੀ ਨੇ ਸਾਨੂੰ ਮਿਸ਼ਨ ਜਿਹੜਾ ਅੱਜ ਦੇ ਪਾਠ 'ਚ ਦੱਸਿਆ, ਉਹ ਇਸ ਪਾਠ ਦੀ ਸਮਾਪਤੀ ਦਾ ਹੁਕਮ ਨਾ ਹੋਇਆ। ਆਪਾਂ ਪੂਰਨਮਾਸ਼ੀ ਨੂੰ ਇਸੇ 'ਤੇ ਹੀ ਸਮਾਪਾਸ ਕਰਨੇ। ਹੁਣ ਉਹ ਦੇਗ ਵਰਤਾਉਣ ਵਾਲੇ ਦੇਗ ਦੀ ਸੇਵਾ ਕਰਨਗੇ। ਅਰਦਾਸ ਹੋਈ ਹੈ ਸਾਰੀਆਂ ਸੱਜਣਾਂ ਨੂੰ ਚਰਨਾਂ 'ਚ ਬੇਨਤੀ ਹੈ, ਜਿਸ ਤਰ੍ਹਾਂ ਗੁਰੂ ਨਾਨਕ ਦਾ ਇਹ ਸਾਂਝਾ ਘਰ ਹੈ। ਲਿਆਉਂਦੀਆਂ ਵੀ ਸੰਗਤਾਂ ਹੀ ਨੇ, ਸ਼ਕਦੀਆਂ ਵੀ ਸੰਗਤਾਂ ਹੀ ਨੇ। ਸੇਵਾਦਾਰਾਂ ਦਾ ਜੁੰਮ ਹੈ ਜਥੇਬੰਦੀ 'ਚ ਟਾਈਮ ਨਾਲ ਸੇਵਾ ਭੁਗਤਾਉਣੀ, ਲੰਗਰੀਆਂ ਨੇ ਆਪਣੀ ਭੁਗਤਾਉਣੀ, ਕਿਰਤੀਆਂ ਨੇ ਆਪਣੀ ਭੁਗਤਾਉਣੀ, ਇੰਤਜ਼ਾਮ ਨਾਲ ਇਹ ਵਿਹਾਰ ਚੱਲ ਜਾਂਦਾ। ਹੁਣ ਇੱਥੇ ਦਾ ਇਹ ਜੀ ਆਕੜ ਵਾਲਾ ਕੋਈ ਨਹੀਂ ਵੀ ਇੱਕ ਆਦਮੀ ਦਾ ਲੰਗਰ ਚੱਲਦਾ ਜਾਂ ਇੱਕ ਆਦਮੀ ਦਾ ਇੱਥੇ ਦਾ ਕੋਈ ਜ਼ਿੰਮੇਵਾਰੀ ਹੈ ਜਾਂ ਇੱਕ ਦਾ ਇਹ ਡੇਰਾ। ਇਹ 1960 ਦਾ ਪਿਆ ਹੋਇਆ, 60 'ਚ ਸੰਗਤਾਂ ਨੇ ਪਾਲਿਆ। ਪਹਿਲਾਂ ਮੈਂ ਤਾਂ ਆਪਣੀ ਛੋਟੀ ਜਿਹੀ ਕੁੜੀ ਜਿਹੀ ਬੜਾ ਸੋਹਣੇ ਦਿਨ ਕੱਟੇ ਤੇ, ਹੁਣ ਸੰਗਤਾਂ ਨੇ ਪਾਇਆ। ਇਹ ਹੁਣ ਵੀ ਹਾਲਤ ਹੈ, ਇਹਦੇ 'ਚ ਕੋਈ ਵਿਘ ਨਹੀਂ ਹੈ। ਮੈਂ ਇਹਦੇ ਵਿੱਚੋਂ ਫਰਕ, ਮੈਨੂੰ ਨਹੀਂ ਵੀ ਗਰੀਬ ਰਾਜ ਨੇ ਸੇਵਾ ਦਿੱਤੀ, ਮੈਨੂੰ ਸਿਮਰਨ ਦੀ ਹੋਈ ਦਿੱਤੀ ਹੈ, ਮੇਰੇ 'ਚ ਬਰਕਤ ਨਹੀਂ। ਸਾਡੇ ਸੁਭਾਸ਼ੀ ਮੰਤਲ ਕਰਨੈਲ ਸਿੰਘ ਦਾ, ਉਹ ਠੀਕ ਆ ਸਿੰਘ ਤਹਿਕ ਵੀ, ਦੋਨਾਂ ਨੇ ਉਹਨੇ ਮੇਰੇ ਨਾਲ ਹੀ ਜ਼ਿੰਦਗੀ 47 ਤੋਂ ਦੋਹਾਂ ਭਰਾਵਾਂ ਨੇ, ਦੋਨੋਂ ਫੌਜ 'ਚ ਰਿਹਾ ਤੇ ਭਰਾ ਤੋਂ 6 ਤੇ, ਉਹਨਾਂ ਦੋਹਾਂ ਨੇ ਮੇਰੇ ਨਾਲ ਰਹੇ। ਇਹ ਟੈਪੀ ਦੇ ਗੁਰਦੁਆਰੇ ਦੇ ਜਥੇਦਾਰ ਬਣ ਗਏ, ਉਹ ਸਾਡੇ ਨਾਲ ਹੀ ਰਿਹਾ ਕਿਸ਼ਨ ਸਿੰਘ, ਉਹ ਬੜਾ ਸੀ। 47 ਤੋਂ ਮੈਂ ਇੱਥੇ ਸੱਦ ਲੈਣੇ ਵੀ ਆਪਾਂ ਨੂੰ ਬਾਬਾ ਜੀ ਦਾ ਹੁਕਮ ਆ ਗਿਆ ਵੀ ਗ੍ਰਿਸ਼ਤੀ ਡਿਊਟੀ, ਮੈਂ ਗ੍ਰਿਸ਼ਤੀਆਂ ਤੋਂ ਗ੍ਰਿਸ਼ਤੀ ਵੀ ਨਹੀਂ ਸੀ, ਦੋਨੋਂ ਉਹਨਾਂ ਦੇ ਛੋਟੇ ਭਰਾ ਗ੍ਰਿਸ਼ਤੀ ਗਏ, 6 ਭਰਾ ਤੇ ਉਹ, ਪਰ ਉਹਨਾਂ ਜ਼ਿੰਦਗੀ ਨਾਲ ਬਣਾ ਰੱਖਿਆ। ਇੱਥੇ ਸੰਪਟ ਪਾਠ ਤੋਰ ਲਿਆ, 24-25 ਥਾਈ 18-19 ਨੂੰ ਤੋਰਿਆ ਸੀ, 18 ਨੂੰ 2-3 ਫਿਰ ਪਾਠ ਹੋ ਗਏ, 2 ਹੋ ਗਏ ਅਖੰਡ ਪਾਠ, 29 ਦੀ ਪੂਰਨਮਾਸ਼ੀ, ਉਹ ਕਰਕੇ ਫਿਰ ਟੈਪ ਚਲੇ ਗਏ। 17 ਅਗਸਤ ਨੂੰ ਮੈਨੂੰ ਬਾਬਾ ਜੀ ਨੇ ਕਿਹਾ ਵੀ ਨੇਰੀ ਆਉਂਦੀ ਹੈ, ਨਿਤਨੇਮ ਬਦਾਮ, ਉਹ ਮੇਰੀ ਸਮਾਧੀ 'ਚ ਕਿਹਾ ਜਾਂ ਧਿਆਨ 'ਚ ਕਿਹਾ। ਜਦੋਂ ਉੱਠ ਕੇ ਦੇਖਿਆ ਤਾਂ ਭਾਦੋਂ ਦਾ ਮਹੀਨਾ ਦੀ ਵੀ ਨੇਰੀ ਤਾਂ ਹੈ ਨਹੀਂ, ਤੈਨੂੰ ਨੀਂਦ ਪੈ ਗਈ। ਫਿਰ ਜਦ ਥੋੜ੍ਹਾ ਜਿਹਾ ਜਾ ਕੇ ਬੈਠਿਆ, ਕੱਚਾ ਜਿਹਾ ਪੂਰਾ ਹੁੰਦਾ ਸੀ, ਫਿਰ ਵੀ ਇਹੋ ਬਚਨ ਕਿਹਾ। ਫਿਰ ਮੈਂ ਮਹਾਰਾਜ ਜੀ ਪ੍ਰਕਾਸ਼ ਕਰਕੇ ਹੁਕਮਨਾਮਾ ਲਿਆ ਇਹ ਤਾਂ ਸੰਗਤ ਦੇ ਮੂਹਰੇ ਪੇਸ਼ ਕੀਤੀ ਅੱਜ ਵੀ ਆਪੇ ਦਾ ਅਰਥ ਕੱਢੋ ਕੀ ਹੈ ਭਾਈ। ਇੱਛਾ ਪੂਰਕ ਸਰਬ ਸੁਖਦਾਤਾ ਜਾਂ ਕਿ ਵਸ ਹੈ ਕੰਮ ਤੇ ਨਾ ਸੋ ਐਸਾ ਹਰ ਧਿਆਈ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੀ ਮਨ। ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਰਤ ਨੂੰ ਖੁੱਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਸ਼ ਨਿਰੰਜਨਾ ਜਹੈ ਹਰ ਸਿਮਰਨ ਪਿਆ ਤੇ ਉਪਾਧ ਗਤ ਕਿਨੀ ਬੜ ਭਾਗੀ ਹਰ ਜਪਣਾ ਜਾਂ ਨਾਨਕ ਕੋ ਗੁਰੇ ਮਤ ਦੀ ਨਹੀਂ ਜਪ ਹਰ ਭਗ ਜਲਦਾ। ਉਸ ਵਕਤ ਸਾਡੇ ਪਾਪਾ ਦਾ ਮਹਾਂ ਅਕਾਲ ਦੇ ਵਿੱਚੋਂ ਭਗਤਾਉਣ ਦਾ ਸਮਾਂ ਆ ਗਿਆ ਜੀ। ਸਾਡੇ ਵੀਰਾਂ ਨੂੰ ਉੱਧਰ ਕਾਫਰ ਕਹਿ ਕੇ ਮਰ ਜਾਂਦੇ ਅਤੇ ਅਸੀਂ ਉਹਨੂੰ ਇੱਥੇ ਮੁਸਲੇ ਕਹਿ ਕੇ ਮਰ ਜਾਂਦੇ। ਉਹ ਵੀ ਚਾਰ ਕੁ ਦਿਨ ਖੇਲ ਰੰਗ ਇਸ ਸਰੀਰ ਨੇ ਦੇਖਿਆ ਪੂਰਾ, ਆਪਣੇ ਘਰ ਬੈਠੇ ਨਹੀਂ ਦੇਖਿਆ। ਉਦੋਂ ਦਾ ਮੈਂ ਘਰੋਂ ਨਿਕਲਿਆ ਹੋਇਆ 17 ਅਗਸਤ ਨੂੰ ਅਸੀਂ ਸੰਪਟ ਪਾਠ ਤੋੜਦੇ ਹਾਂ ਜੀ। ਉਪਾਧੀ ਸ਼ਾਂਤ ਨੇ ਆਪਣੇ ਜਿਵੇਂ ਦਰਗਾਹੋਂ ਸੱਜਣੋਂ ਬਹੁਤ ਵੀਰ ਜੰਗ ਕਰਕੇ ਵੀ ਦੁਨੀਆਂ ਦਾ ਭਲਾ ਮੰਗਦੇ ਨੇ, ਫੌਜ ਵਿੱਚ ਜਾ ਕੇ ਵੀ ਆਪਣੇ ਮੁਲਕ ਦੀ ਜਾਇ ਮੰਗਦੇ ਨੇ, ਦਸਾਂ ਉਹਨਾਂ ਦੀ ਕਿਰਤ ਕਰਕੇ ਵੀ ਸਾਰੇ ਜੀਵਨ ਨੂੰ ਅੰਨ ਪਹੁੰਚਾਉਂਦੇ ਨੇ, ਚਾਹੇ ਉਹ ਪੈਸੇ ਹੀ ਲੈ ਕੇ ਪਹੁੰਚਾਉਂਦੇ ਨੇ, ਜੇ ਕਮਾਉਣਗੇ ਨਹੀਂ ਤਾਂ ਦੇਣਗੇ ਕਿਵੇਂ। ਉਹਨਾਂ ਪ੍ਰਾਣਾਂ ਦਾ ਆਸਰਾ ਅੰਨ ਹੈ, ਉਹਨਾਂ ਦੀ ਵੀ ਇਹ ਸੇਵਾ ਹੀ ਹੈ। ਸੇਵਾ ਦੇ ਵਿੱਚੋਂ ਇਸ ਨੂੰ ਉੱਤਮ ਮੰਨਿਆ ਪ੍ਰਾਰਬਧ ਨੂੰ। 3 ਡਿਗਰੀਆਂ ਬਣਾ 4 ਬਣਾਈਆਂ ਇਹਦੀਆਂ, 4th ਮੰਗ ਕੇ ਖਾਣ ਦੀ ਹੈ, ਹਜ਼ੂਰ ਨੇ ਮਨਜ਼ੂਰ ਨਹੀਂ ਕਰੀ। ਮੰਗਣ ਦੇ ਸਾਰੇ ਹੀ ਆ, ਅਸੀਂ ਗੁਰਦੁਆਰੇ ਵਾਲੇ ਵੀ ਮੰਗਦੇ ਹਾਂ, ਠਾਕਰ ਦੁਆਰੇ ਵਾਲੇ ਵੀ ਮੰਗਦੇ ਹਾਂ। ਬਾਬਾ ਜੀ ਨੇ ਵਰਜਿਆ ਵੀ ਮੰਗ, ਗੁਰਪੀਰ ਸਲਾਹੇ ਮੰਗਣ ਜਾਏ ਤਾਂ ਕਿ ਮੂੰਹ ਨਾ ਲੱਗੇ ਪਾਏ। ਬਾਬਾ ਜੀ ਨੇ ਅੰਮ੍ਰਿਤ ਛਕਿਆ, ਉਹਨਾਂ ਸਿੰਘਾਂ ਨੇ ਪੰਜ ਪਿਆਰੇ ਨਿਰਦੇਸ਼ ਕੀਤਾ ਵੀ ਸਿੱਖ ਨੇ ਕਿਰਤ ਕਰਕੇ ਖਾਣੇ ਮੰਗਣਾ ਨਹੀਂ। ਅਸੀਂ ਐਸ ਗੱਲ ਤੋਂ ਭੁੱਲ ਜਾਂਦੇ ਵੀ ਸਾਧ ਫਿਰ ਬੰਦਗੀ ਗੱਲ ਕਰੋ ਜੀ, ਉਹਨੇ ਹਾਲੀ ਜੋੜਨਾ ਪਿਆ। ਮੈਨੂੰ ਇੱਕ ਸਵਾਰ ਸੱਜਣ ਨੇ ਪਾਇਆ ਡੰਗ, ਉੱਥੇ ਨਹੀਂ ਦੱਸਿਆ ਸਾ ਵੱਧ ਸਿਆਣਾ ਸੀ ਵੀ ਇਸ ਆਨੰਦ 'ਚ ਖੜਨਾ ਹੋਊਗਾ ਜਿਵੇਂ ਹੁਣ ਸ਼ੰਕਰ ਸੰਤਾਂ ਨੂੰ ਪਾਈ। ਬਾਹਰ ਜਾ ਕੇ ਉਹਨੇ ਕਿਹਾ ਵੀ ਮਹਾਰਾਜ ਅਸੀਂ ਤੁਹਾਨੂੰ ਸੋਹਣੇ ਕੱਪੜੇ ਦਿੰਦੇ ਹਾਂ, ਮੱਖਣ ਲਿਆ ਕੇ ਦਿੰਦੇ ਹਾਂ, ਘਰ ਸਾਡੇ ਭਾਵਾਂ ਨਿਆਣੇ ਭੁੱਖੇ ਬੈਠੇ ਨੇ, ਵੀ ਹੁਣ ਬੰਦਗੀ ਕਰੋ ਤੁਸੀਂ, ਸਾਨੂੰ ਕਹਿ ਰਹੇ ਬੰਦਗੀ ਕਰੋ, ਅਸੀਂ ਨੱਕੇ ਛੱਡੀਏ ਕਿ ਬੰਦਗੀ ਕਰੀਏ। ਉਸ ਵਿਚਾਰ ਦੇ ਦਿਨ ਅਗਲੇ ਸੰਗਤ 'ਚ ਫੇਰ ਮੇਰੇ ਕਿਹਾ ਗਿਆ, ਉਹਨੂੰ ਵੀ ਮੈਂ ਪਿਆਰ ਲੈ ਗਿਆ ਵੀ ਸੱਜਣਾ ਬੰਦਗੀ ਕਰਨ ਵਾਲੇ ਸਾਰੇ ਕਮਾਈ ਕਰਨ ਵਾਲੇ ਨੇ, ਵਿਹਲੀ ਨੇ, ਕਿਸੇ ਨੇ ਬੰਦਗੀ ਨਹੀਂ ਕਰੀ। ਉਹਦਾ ਦਰਵਾਜ਼ੇ ਖੁੰਡ ਪਏ ਹੁੰਦੇ ਨੇ, ਉਹਨਾਂ ਨੂੰ ਖੁੰਡ ਮੌਸਲ ਕਹਿੰਦੇ ਨੇ ਲੋਕਾਂ, ਕਿ ਉੱਥੇ ਬੈਠੇ ਗੱਲਾਂ ਕਰੀ ਜਾਣਗੇ। ਮੇਰੇ ਨਾਲ ਵੀਰ ਜਿਹੜੇ ਵੱਢ ਕੇ ਆਉਂਦੇ, ਗੁੱਡ ਕੇ ਆਉਂਦੇ, ਹਰ ਦੇ ਮਿਲੇ ਵਢਾਈ ਬੜੇ ਵੇਲੇ ਦੇ ਵੱਢਦੇ ਰਹੇ ਨੇ, ਸੱਤ ਜਿਹੜੇ ਬੈਠੇ ਉਹਨਾਂ ਨੂੰ ਸਰਦਾ ਨਹੀਂ। ਅਸੀਂ ਆਉਣਾ ਆਉਂਦਿਆਂ ਨੂੰ ਪਿਤਾ ਦੀ ਖੂਹੀ ਪਹਿਲਾਂ ਹੀ ਵਿਤਾਈ, ਉੱਥੇ ਘਰ ਵਾਲੇ ਪਾਣੀ ਲਈ ਖੜੇ ਹੁੰਦੇ ਸੀ ਵੀ ਜੇ ਇਹ ਦਰਬਾਰ 'ਚ ਚਲੇ ਗਏ। ਅਲਹਿਦੀ ਬਣੀ ਸੀ ਮਹਾਰਾਜ ਦੀ ਜਗ੍ਹਾ, 20 ਸਾਲ ਮੈਂ ਹਜ਼ੂਰ ਦਾ ਸ਼ਬਦ ਗ੍ਰਿਸ਼ਤ 'ਚ ਕਮਾਇਆ, ਹੁਣ 40 ਇੱਥੇ ਬੈਠੇ, ਥੋੜ੍ਹੇ 'ਚ ਬੈਠੇ ਨੂੰ ਹੋ ਗਏ 39 ਸਾਲ ਹੋ ਗਏ, 39 ਨੂੰ 27 ਦਾ ਮੈਂ ਦਾਖਲ ਹੈ ਧਰਮ 'ਚ, ਉਹਨੂੰ 60 ਹੋ ਗਏ। ਹੁਣ ਆ ਕੇ ਸਾਰੇ ਪਰਿਵਾਰ ਨੂੰ ਬਾਬਾ ਜੀ ਨੇ ਬਖਸ਼ਿਆ, ਪ੍ਰਸ਼ਾਦਾ ਖੂਹੀ 'ਤੇ ਹੀ ਲੈ ਖੜੇ ਹੁੰਦੇ, ਤਵਾ ਦਾ ਪਿੰਡ 'ਤੇ ਪਾਣੀ ਪਾ ਕੇ ਪ੍ਰਸ਼ਾਦਾ ਵੀ ਜਿਹਨੇ ਲੋੜ ਸਕ ਲਈ ਵੀ ਜੇ ਦਰਬਾਰ 'ਚ ਚਲੇ ਗਏ 10 ਵਜੇ ਭੋਗ ਪਹਿਣਾ ਸਾਰਾ ਦਿਨ ਦੇ ਹਾੜੀ ਪੜ੍ਹਦੇ ਆਏ ਨੇ, ਫਿਰ ਤਾਂ ਇਹਨਾਂ ਨੂੰ ਪ੍ਰਸ਼ਾਦਾ ਛਕਣ ਦਾ ਪੀਣਾ ਨਹੀਂ। ਸਾਡੀ ਸਾਰਿਆਂ ਕਿਰਿਆ ਨੇ ਜੀ ਠੀਕ ਹੀ ਇਸ਼ਨਾਨ ਵੀ ਕਰ ਲਿਆ, ਸੋਹਣੀ ਸੱਫ ਵੀ ਵਿਛੀ ਹਜ਼ੂਰ ਦੇ ਰਾਏ ਕੋਲੇ, ਫਰਸਾਂ ਵੀ ਵਿਛੀਆਂ ਹੋਈਆਂ, ਉਹ ਖੁੰਡਾਂ 'ਤੇ ਬੈਠੇ ਹੁੰਦੇ ਅਤੇ ਨਾ ਉੱਥੇ ਕੋਈ ਗੁਹਾ ਕੂੜਾ ਕਰਦਾ ਬਿਸ਼ਟਾ ਵੀ ਪੁੱਤਾਂ ਦਾ ਪਿਆ ਹੁੰਦਾ। ਸਾਡੇ ਨਾਲ ਮਗਰੋਂ 3-4 ਸਰੀਰ 'ਤੇ ਆਉਣ ਵਾਲੇ ਮਿਸਤਰੀਆਂ ਦੇ ਮੋਢੇ 'ਤੇ, 2 ਇੱਕ ਜ਼ਿਮੀਂਦਾਰਾਂ 'ਚੋਂ ਤੇ ਉਹ ਗੁਰੂ ਕਹਿ ਰਹੇ ਰਾਖੇ ਭੇਜੇ ਅਤੇ ਮੇਰੇ ਸਾਰੇ ਬੱਚੇ ਨਿਆਣੇ ਦੇ ਜਿਵੇਂ ਕਿ ਇੱਕ ਵੇਲੇ ਜਾਣਾ ਅਤੇ ਉਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਕਰੀ ਜਾਣਾ, ਸੰਗਤ 'ਚ ਨਹੀਂ ਢਿੱਲ ਪੈਣ ਦੇਣੀ। ਉਹ ਵਿਰਦਾਂ ਨੇ ਉਹਨਾਂ ਨੂੰ ਜਗਾਉਣਾ ਜੇ ਨੀਂਦ ਆਉਣੇ, ਭਾਈ ਸਾਹਿਬ ਆਉਣ ਵਾਲੇ ਨਹੀਂ ਜਾਗੋ। ਜਦ ਉਹਨਾਂ ਨੇ ਕੋਲ ਦੀ ਲੰਘਣਾ ਦੀਵਾਨ ਦਾ ਭੋਗ ਪਏ ਅਤੇ ਪਹਿਲਾਂ ਤਾਂ ਅਸੀਂ ਜਗਾਰਾ ਛੱਡ ਦਿੰਦੇ ਵੀ ਜਦ ਤਾਂ ਮੇਰੇ ਨਾਲ ਇੱਕ ਸਿੰਘ ਫੌਜੀ ਸੀ ਉਹਦੇ ਨਾਲ ਸਾਡਾ ਨਾ ਅਕਾਲੀ ਪੈ ਗਿਆ, ਵੀ ਚਲੋ ਵੀ ਆਪਾਂ ਵੀ ਪੈ ਜਾਈਏ, ਹੁਣ ਅਕਾਲੀਆਂ ਦਾ ਜਗਾਰਾ ਬੋਲ ਗਿਆ। ਜਦ ਤਾਂ ਬਾਬਾ ਦੀ ਸੰਗਤ ਹੋਈ ਉਦੋਂ ਫਿਰ ਮੈਂ ਪਹਿਲਾਂ ਅਸੀਂ ਕੁੱਕਿਆਂ ਦੀ ਸਮਖ ਦੀ ਨਾ ਜਿੱਥੇ ਦੇਖਣਾ ਦੀਵਾਨ ਲਾ ਲੈਣਾ, ਉਹਨਾਂ ਨੇ ਕਿਹਾ ਵੀ ਤੁਸੀਂ ਖਤਮ ਨਹੀਂ ਕਰਦੇ ਆਪਣੇ ਮੁਰਸ਼ਦ ਨੂੰ, ਤੁਹਾਡੀ ਭਗਤੀ ਕਿਵੇਂ ਥਾਂ ਪਊਗੀ, ਤੁਸੀਂ ਗੁਰੂ ਸਾਹਿਬ ਨੂੰ ਸੁਣਾਓ ਕੀਰਤਨ। ਉਦੋਂ ਤਾਂ ਫਿਰ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਸੁਣਾਉਣ, ਫਿਰ ਉਹਦਾ ਸਾਡਾ ਨਾਮ ਧਰਿਆ ਵੀ ਰਾਮਪਾਲ ਨਾਲ ਥੱਕੇ ਆਉਂਦੇ ਵੀ ਇਹਨਾਂ ਨੂੰ ਕਰਤਾਰ ਦੀ ਸਜ਼ਾ ਦਿੱਤੀ ਹੋਈ ਹੈ, ਕਈਆਂ ਨੇ ਤਾਂ ਕਹਿਣਾ ਵੀ ਤੁਹਾਨੂੰ ਕੋਈ ਰੱਬ ਹੋਰ ਨਰਕ ਬਣਾਉਣਾ ਪਊ, ਤੁਸੀਂ ਕਦੇ ਵੀ ਨਹੀਂ ਇਹ ਸਰੀਰ ਨੂੰ ਆਰਾਮ ਦਿੰਦੇ, ਰੱਬ ਦਾ ਸਰੀਰ ਹੈ। ਉਹ ਬੁੜਿਆਂ ਨੂੰ ਤਰਕ ਨਾਲ ਕਹਿਣਾ ਤਾਂ ਉਹਨਾਂ ਨੇ ਬਲਾਸ ਨਾਲ, ਉਹਦੀ ਜਿੱਦ ਤਾਂ ਉਹਨਾਂ ਨਾਲ ਕੋਈ ਹੈ ਨਹੀਂ ਸੀ ਵੀ ਚਲੋ ਭਾਈ ਕਰਦੇ ਪ੍ਰਸ਼ਾਦੇ ਨੂੰ ਉਡੀਕਦੇ ਨੇ, ਨਾ ਨਾਤੇ ਨਾ ਪ੍ਰਸ਼ਾਦਾ ਛਕਿਆ, ਅਸੀਂ 10 ਵਜੇ ਭੋਗ ਪਾਉਂਦੇ ਸੀ। ਉਹਨਾਂ ਨੇ ਬਿਰਧਾਂ ਨੂੰ ਲੰਘ ਲੈਂਦੇ ਸੀ ਕਿ ਚਲੋ ਵੀ ਚਲੀਏ, ਹੁਣ ਤਾਂ ਬੇਰਾਮ ਪਾਰਟੀ ਨੇ ਵੀ ਭੋਗ ਪਾਤਾ, ਹੁਣ ਆਪਾਂ ਵੀ ਚੱਕ ਕੇ ਪ੍ਰਸ਼ਾਦਾ ਛਕ ਲਈਏ। ਵੀ ਸੱਜਣੋ ਹੁਣ ਉਹਨਾਂ ਦੀ ਰਸਨਾ 'ਤੇ ਨਿਕਲਿਆ ਵੀ ਫੇਰ ਆ ਮੋਹਕ ਅਸੀਂ ਇਸ ਸ਼ਬਦ ਦਾ ਹਾਜ਼ਰੀ ਭਰਦਾ ਸਦਕਾ ਹੈ ਜਿੱਥੇ ਹੁਣ ਰਾਜ ਸੈਂਕੜੇ ਆਦਮੀ ਰੋਜ਼ ਆ ਘੰਟਾ ਗੁਰੂ ਗੁਰੂ ਜਪਦੇ ਨੇ ਚਾਰ ਘੰਟੇ ਪੰਚਾਇਤ ਦਾ ਬਣਾਇਆ ਗੁਰਦੁਆਰਾ ਦੀ ਇੱਕ ਦਾ ਨਹੀਂ ਹੈ ਦਸ ਨੇ ਉਹਦਾ ਵਚਨ ਕੀਤਾ ਵੀ ਮੇਰੇ ਪਿਤਾ ਜੀ ਪ੍ਰਲੋਕ ਚਲੇ ਗਏ ਹੁਣ ਗੌਰਮੈਂਟ ਦੇ ਸਕੂਲਾਂ ਨਾਲ ਜਿਹੜੇ ਚਾਰ ਸਿਆੜ ਨੇ ਮੇਰੇ ਨਾਲ ਹੋ ਗਏ ਕਿ ਤੁਸੀਂ ਭਾਈ ਮੈਂ ਤਾਂ ਮੇਰੀ ਤਾਂ ਨਹੀਂ ਡਿਊਟੀ ਮੈਂ ਤਾਂ ਨਿਕਲਿਆ ਕਰੋ ਬੰਦਗੀ ਵਾਸਤੇ ਬਾਬਾ ਜੀ ਨੇ ਮੈਨੂੰ ਸਿਮਰਨ ਦਿੱਤਾ ਤੁਸੀਂ ਘਰ ਪਾਉਣਾ ਦੱਸੋ ਕਿਹੜੇ ਦੇ ਨਾਮ ਆ ਕੀ ਲਵਾ ਦੇ ਸਾਡੇ ਇੱਥੇ ਬੈਠਾ ਇੱਕ ਹੰਸ ਹੰਸੋ ਦਾ ਨਾਮ ਸਾਡਾ ਧਰਿਆ ਹੋਇਆ ਫਿਰ ਹੈ ਤਾਂ ਨਾਂ ਤਾਂ ਉਹਨਾਂ ਦਾ ਪਾਨਸੋ ਹੈ ਧੌਲ ਮਾਜਰੇ ਤੁਹਾਨੂੰ ਬਾਬਾ ਜੀ ਤੁਹਾਡੇ ਬਾਕੀ ਦੇ 18 ਕਿਲੇ ਵੀ ਤਾਂ ਆਪਾਂ ਹੀ ਸ਼ਕਲੇ ਨੇ ਸਾਰੀ ਸਿੰਘ 60 ਤਾਂ ਹੀ ਪ੍ਰਸ਼ਾਦਾ ਮਾਰ ਨਹੀਂ ਛਿਆਉਣਾ ਹੁਣ ਤਾਂ ਬਹੁਤ ਦੂਰੋਂ ਦੂਰੋਂ ਆਉਂਦਾ ਉਦੋਂ ਜਿਹੜੇ ਚਾਰ ਰੁੱਖੇ ਮਿਸ਼ੇ ਉਹਦੇ 'ਤੇ ਘਰੋਂ ਹੀ ਹੋਣਗੇ 60 ਤਾਂ ਅਸੀਂ ਜਾਂਦੇ ਵੀ ਸਾਈਕਲਾਂ 'ਤੇ ਰਹੇ ਹਾਂ ਉਦੋਂ ਮਗਰੋਂ ਹੀ ਆ ਪ੍ਰਪੰਚ ਵਧਿਆ ਗੱਡੀਆਂ ਆ ਗਈਆਂ ਮੰਦਰ ਪੈ ਗਏ ਇਹ ਸਾਰਾ ਸੰਗਤ ਦਾ ਜ਼ੋਰ ਹੈ ਫਿਰ ਸਾਡੇ 'ਤੇ ਭਾਰ ਕੀ ਹੈ ਸੰਗਤ ਦੇ ਬਣਾਈ ਹੈ ਸੰਗਤ ਦੀ ਚੀਜ਼ ਹੈ ਸੰਗਤ ਦੀ ਬੈਠ ਕੇ ਜਸਮ ਉਹਦੀ ਇਹਦੇ 'ਚ ਫਰਕ ਨਹੀਂ ਪਿਆ ਜੇ ਇੱਕ ਦਾ ਹੁੰਦਾ ਕੋਈ ਦੂਸ਼ਣ ਆ ਜਾਂਦਾ ਜਿਹਨੂੰ ਕੋਈ ਲੜਕੇ ਚਲਾ ਜਾਂਦਾ ਪਾਠੀ ਕੋਈ ਗ੍ਰੰਥੀ ਲੜ ਪੈਂਦੇ ਕੋਈ ਰਾਗੀ ਲੜ ਪੈਂਦੇ ਇੱਥੇ ਕਦੇ ਕੋਈ ਨਹੀਂ ਲੜਿਆ ਪਹਿਲਾਂ ਉਹਨੇ ਮੈਨੂੰ ਕਰਨਾਸ ਨੂੰ ਕਿਹਾ ਵੀ ਬਾਬਾ ਜੀ ਇੱਥੇ ਉਹ ਸਿੰਘ ਦਾ ਪੈਰ 'ਚ ਕਸਰ ਸੀ ਥੋੜ੍ਹੀ ਜੀ ਉਹਨੂੰ ਅਸੀਂ ਇੱਕ ਗ੍ਰੰਥੀ ਛੱਡ ਜਾਂਦੇ ਤੇ ਵੀ ਇਹ ਗ੍ਰੰਥੀ ਬੜਾ ਔਖਾ ਹੁੰਦਾ ਮਹਾਰਾਜ ਜੀ ਨੂੰ ਇੰਨਾ ਕੁ ਕਮਰਾ ਬਣਾ ਲਿਆ ਮੈਂ ਕਿਹਾ ਵੀ ਮੈਂ ਕਮਰੇ ਬਣਾਉਣ ਵਾਸਤੇ ਨਹੀਂ ਤੁਸੀਂ ਇਹ ਫਿੱਕਾ ਜਿਹਦੇ ਨਾਮ ਕਹੋ ਕਿਲਾ ਸੀ ਪਿਤਾ ਜੀ ਦਾ ਇੱਥੇ ਮੁਰੱਬੇਬੰਦੀ 'ਚ ਦੋ ਘਰੇ ਨੇ 60 ਉਹਨਾਂ ਨੂੰ ਕਹਿ ਕੇ ਰਿਜ਼ਰਵ 'ਚ ਟੂਏ 'ਚੋਂ ਲਿਆਂਦਾ ਇੱਕ ਕਿਲਾ ਦੋ ਕਿਲੇ ਪਿਤਾ ਦੇ ਹੁਣੇ ਇੱਥੇ ਸੰਗਤ ਨੇ ਇੱਥੇ 10 ਕਿਲੇ 12 ਕਿਲੇ ਹੋਰ ਲੈ ਲਏ ਕਿ ਬੀਬੀ ਦੇ ਅਤੇ ਇੱਕ ਕਿਸੇ ਸਿੰਘ ਨੇ ਦਿੱਤੇ ਉਹਨਾਂ ਨੂੰ ਮੈਂ ਉਹਦੇ 'ਚ ਖਰੀਦਣ 'ਚ ਨਹੀਂ ਨਾ ਮੇਰੇ ਕੋਲ ਕੋਈ ਪੈਸਾ ਮੈਂ ਉਹਨਾਂ ਲਾਇਆ ਇਹ ਬਾਹਰਲੀ ਸੰਗਤ ਨੇ ਲਾਇਆ ਨੌ ਤਾਂ ਨਹੀਂ ਗੁਰਮੁਖਾਂ ਨੇ ਆਪਣਾ ਪਾਇਆ ਪਰ ਜ਼ਿਆਦਾ ਪਦਾਰਥ ਉਹਨਾਂ ਦੋਵਾਂ ਦਾ ਹੀ ਹੋਰ ਵੀ ਵਿੱਚ ਹਿੱਸਾ ਹੋਊ ਸੰਗਤ ਦਾ ਕਿਉਂਕਿ ਦੋਵੇਂ ਤਿੰਨੇ ਗੱਡੀਆਂ ਉਹਨਾਂ ਦੀ ਇੰਨੀ ਕੀਮਤੀ ਮਰਸੀ ਗੱਡੀ ਮੈਂ 2.5 ਲੱਖ ਨੂੰ ਵੇਚੀ ਇਹਨਾਂ ਦੀ ਆ ਹੁਣ ਵੇਚੀ ਹੈ 2 ਲੱਖ ਨੂੰ ਉਹੀ ਪੈਸੇ ਜ਼ਮੀਨ 'ਤੇ ਚੱਲੇ ਨੇ ਇੱਕ ਜੋਧੋਂ ਵਾਲੇ ਮੁੰਡਿਆਂ ਦੀ ਸੀ ਇੱਕ ਸਹੋਲੀ ਵਾਲੇ ਦੀ ਉਹਦੀਆਂ ਗੱਡੀਆਂ 'ਚੋਂ ਦਿੱਲੀ ਵੀ ਮੈਂ ਪਰ ਵੇਚੀ ਜੀ ਉਹਨੂੰ ਕਿਹਾ ਵੀ ਤੁਸੀਂ ਰਿਫਿਊਜੀਆਂ ਦੇ ਖਰਚੇ 'ਚ ਪਾ ਦਿਓ ਪੈਸੇ ਸੰਗਤ ਚਲਾਉਣ ਵਾਲੀ ਸੰਗਤ ਹੈ ਮੈਂ ਦਿੱਲੀ ਵਾਲਾ ਵੀ ਨਹੀਂ ਚਲਾਉਂਦਾ ਮੈਂ ਇੱਥੇ ਵਾਲਾ ਵੀ ਨਹੀਂ ਚਲਾਉਂਦਾ ਵੀ ਜਿੱਥੇ ਤੁਹਾਡਾ ਖਰਚ ਹੋਇਆ ਉੱਥੇ ਪੈਸੇ ਚਲਾ ਦਿਓ ਭੁੱਖੇ ਤੁਸੀਂ ਇਹਨੂੰ ਟਾਈਮ ਨਾਲ ਜਾ ਕੇ ਪ੍ਰਸ਼ਾਦਾ ਕਾਦ ਕਰ ਸਕੋ ਉਹਨਾਂ ਵਾਸਤੇ ਕੋਈ ਜਿਹਾ ਜਿਹਾ ਸਤਿਗੁਰੂ ਭੇਜਦਾ ਸੰਗਤ ਦੇ ਰਾਹੀਂ ਕੋਈ ਖਾਲੀ ਨਹੀਂ ਦੋਨੋਂ ਹੀ ਲੰਗਰ ਚੱਲਦੇ ਨੇ ਸ਼ਬਦ ਦਾ ਵੀ ਚੱਲਦਾ ਦੋਨੋਂ ਵੇਲੇ ਭੁੱਖ ਨੂੰ ਦੂਰ ਕਰਨ ਦਾ ਵੀ ਚੱਲਦਾ ਉਹ ਸਾਰੇ ਜਿੱਥੇ ਸਕਦੇ ਹਾਂ ਜਿਹਾ ਜਿਹਾ ਭੇਜਦੇ ਨੇ ਸਾਰੇ ਇਕੱਠੇ ਸਕਦੇ ਹਾਂ ਇਹ ਤਾਂ ਹੈ ਮਹਾਂਪੁਰਖਾਂ ਦੀ ਬਖਸ਼ਿਸ਼ ਆਪਾਂ ਇੱਥੋਂ ਲੈ ਕੇ ਜਾਣਾ ਪਾਠ ਪੜ੍ਹੋ ਔਰ ਵੇਦ ਵਿਚਾਰੋ ਨਿਯਮ ਨੂੰ ਪਜੰਗੋ ਸਾਧੇ ਵੀ ਹੱਠ ਨਾਲ ਕੀਤੇ ਕਰਮੇ ਸਾਰੇ ਬਾਬਾ ਜੀ ਨੇ ਮਨਜ਼ੂਰ ਨਹੀਂ ਕਰੇ ਬੜਾ ਚਿਰ ਕਹਿੰਦੇ ਪਾਠ ਕਰਦਿਆਂ ਦੀ ਲੰਘ ਗਈ ਜੇ ਮੁਰਸ਼ਦ ਨਹੀਂ ਮਿਲਿਆ ਤਾਂ ਸੇਵਾ ਥਾਂ ਨਹੀਂ ਪਈ ਪਾਠ ਪੜ੍ਹੋ ਔਰ ਵੇਦ ਵਿਚਾਰੋ ਨਿਯਮ ਪਜੰਗਮ ਪਜੰਗਮ ਨਾੜੀ ਹੈ ਇੱਕ ਕਨੋੜ ਦੇ ਨਾਲ ਰੀੜ੍ਹ ਦੀ ਹੱਡੀ ਨੂੰ ਕਹਿੰਦੇ ਨੇ ਉਹਦਾ ਦਿਮਾਗ ਨਾਲ ਸੰਬੰਧ ਹੈ ਉਹ ਸ਼ਪ ਮੰਗੂ ਦੇ ਜਵਾਲ ਨੇ ਥਾਂ ਨਾੜੀ ਨੂੰ ਸਿੱਧਾ ਕਰਿਆ ਹੰਕਾਰ ਇਹਨਾਂ ਨਾਲੋਂ ਨਹੀਂ ਸੰਗ ਛੁੱਟਿਆ ਜੇ ਸਕਿਆ ਤਾਂ ਉਦੋਂ ਹੰਕਤਾ ਵੱਧ ਗਈ ਮੈਂ ਇੰਨਾ ਤੱਪੀਆਂ ਮੈਂ ਉੱਚੀ ਜਾਤ ਦਾ ਪੰਜ ਜਨਸ ਸੰਗਾਂ ਛੁੱਟ ਕੇ ਉਹ ਅਧਿਕ ਹੰਗ ਬੁੱਧ ਬੰਨ੍ਹੇ ਸਕਿਆ ਤਾਂ ਹੰਗਤਾ ਨੇ ਬੰਨ ਲਈ ਬੁੱਧ ਨੂੰ ਸਾਰੇ ਭਾਂਡੇ ਵੀ ਵਿਸਾਰਦੇ ਮੋਹਨ ਪਿਓ ਕਰਪਾਤੀ ਰਹੇ ਹੋ ਨਗਰ ਫਿਰ ਉਹ ਬਨਮਾਹੀ ਤੜ ਤੀਰਥ ਸਭ ਧਰਤੀ ਭਰਮਿਓ ਦੁਬਧਾ ਛੁਟਕੀ ਨਾਹੀ ਮਨ ਕਾਮਨਾ ਤੀਰਥ ਜਾਏ ਵਰਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੇ ਇਹ ਜੇ ਲੱਖ ਯਤਨ ਕਰਾਏ ਕਣਕ ਕਾਮਣੀ ਹੈਵਰ ਗੈਵਰ ਘੋੜੇ ਹਾਥੀ ਸੋਨੇ ਸਵਰਣ ਦੀਆਂ ਚੀਜ਼ਾਂ ਇਹ ਰੀਧੀਆਂ ਸਿੱਧੀਆਂ ਹਨ ਸੱਜਣੋ ਕਿਸੇ ਹੱਥ ਥਾਈ ਭਜਨ ਕਰਨ ਵਾਲੇ ਨੂੰ ਇਹ ਪਹਿਲੀ ਮੰਜ਼ਿਲ 'ਚ ਆ ਜਾਂਦੀ ਹੈ ਇਦੋਂ ਕੋਈ ਮੁਰਸ਼ਦ ਵਾਲਾ ਲੰਘਦਾ ਹੈ ਨਹੀਂ ਸਾਰੇ ਇਹਦੇ 'ਚ ਫਸ ਜਾਂਦੇ ਰਿਧ ਸਿੱਧ ਸਮੋਹ ਹੈ ਨਾਮ ਨਾਮ ਸਮਨ ਆਏ ਦਾਤੇ ਨੂੰ ਭੁੱਲ ਜਾਣਾ ਆਪ ਦਾਤਾ ਬਣ ਬੈਠਣਾ ਮੋਹਨ ਭਰਿਓ ਕਦ ਪਾਤੀ ਰਹੇ ਹੋ ਨਗਨ ਫਿਰੋ ਬਨਮਾਹੀ ਤੜ ਤੀਰ ਸਭ ਧਰਤੀ ਭਰਮਿਓ ਦੁਬਧਾ ਛੁਟਕੇ ਨਾਹੀ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਵੱਤ ਧਰਾਏ ਮਨ ਕੀ ਮੈਲ ਨਾ ਉਤਰੇ ਇਹ ਵਿਧ ਜੇ ਲੱਖ ਯਤਨ ਕਰਾਏ ਕਣਕ ਕਾਮਣੀ ਹੈਵਰ ਗੈਵਰ ਬਹੁ ਵਿਧਾਨ ਤਾਰਾ ਅੰਨ ਵਸਤਰ ਭੂਮ ਬਹੁ ਰੁਪਏ ਨਹੀਂ ਮਿਲੀਆਂ ਹਰਦੁਆਰਾ ਇਹ ਚਾਰ ਵਗੇ ਛਿਆੜ 'ਤੇ ਜਿਹੜੇ ਸੰਗਤੇ ਹੁਣ ਲਏ ਨੇ ਉਹ ਇੱਕ ਟਰੱਸ਼ ਦੇ ਨਾਂ ਕਰਾਏ ਨੇ ਇੱਕ ਬੰਦੇ ਦੇ ਕਿਸੇ ਦੇ ਨਹੀਂ ਇੱਥੇ 5-6 ਸਰੀਰਾਂ ਦਾ ਟਰੱਸ਼ ਹੈ
ਜਿਹੜਾ ਗ੍ਰੰਥੀ ਸੀ, ਇੱਕ ਜਿਹੜਾ ਬਾਹਰ ਜਥੇਦਾਰ ਹੈ, ਅਤੇ ਵਿੱਚੋਂ ਜਿਹਨਾਂ ਉਹਨਾਂ ਹੋਰ ਦੋਹਾਂ ਸਰੀਰਾਂ ਦਾ ਜਿਹਨਾਂ ਦਾ ਪਦਾਰਥ ਤਾਂ ਉਹਨਾਂ ਨੂੰ ਤਾਂ ਆਪਣਾ ਕਰਕੇ ਨਹੀਂ ਦਿੱਤਾ, ਨਾਂ ਨਹੀਂ ਲਾਇਆ ਸੰਗਤ ਦਾ ਕਰਕੇ ਦਿੱਤਾ, ਜਿਹਦੀ ਇਹ ਜ਼ਿੰਮੇਵਾਰੀ ਸੰਗਤ ਦੀ ਚੀਜ਼ ਹੈ। ਸੰਗਤ ਗੁਰੂ ਕੇ ਜਸ਼ ਕਰਨ ਵਾਲੇ ਦੇ ਨਾਂ ਹੈ। ਸੰਗਤ ਦਾ ਨਾਂ ਸ਼ੁਭ ਕੰਮ ਵਾਸਤੇ ਵੀ, ਚਾਰ ਕੰਮ ਬੰਦੇ ਇਕੱਠੇ ਹੋਏ ਉਹਨਾਂ ਨੂੰ ਵੀ ਸੰਗਤ ਹੈ, ਇੱਕ ਸਿੱਖ ਦੋ ਸਾਧ ਸੰਗਤ ਪੰਜੀ ਪਰਮੇਸ਼ਰ, ਜੇ ਬੰਦਗੀ ਵਾਲੇ ਇਕੱਠੇ ਹੋਣ ਉਹਦਾ ਨਾਂ ਸਾਧ ਸੰਗਤ ਹੈ। ਵਾਹਿਗੁਰੂ ਦੀ ਬੰਦਗੀ ਦੇ ਸਾਧਨ ਵਿੱਚ ਇਕੱਠੇ ਹੋਏ ਨੇ ਉਹਨਾਂ ਨੂੰ ਸਤ ਸੰਗਤ ਹੈ, ਸਤ ਦਾ ਵਿਚਾਰ ਕਰਨ ਵਿੱਚ ਉਹਨੂੰ ਬਾਬਾ ਜੀ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮੇਰੇ ਸੁਪਰੇ। ਇਹਨਾਂ ਸਾਧਨਾਂ ਸਾਰਿਆਂ ਨੂੰ ਵੀ ਮਨਜ਼ੂਰ ਨਹੀਂ ਕੀਤਾ। ਰਾਜਲੀਲਾ ਰਾਜਨੀਕੀ ਰਚਨਾ ਕਰਿਆ ਹੁਕਮ ਅਫਾਰਾ, ਜਿਹੜਾ ਮੂੰਹੋਂ ਨਿਕਲ ਗਿਆ ਚਾਹੇ ਦੁਨੀਆਂ ਦੇ ਦੁਖੀ ਹੋਵੇ ਉਹ ਤਕਸੀਮ ਹੀ ਕਰਨੇ, ਉਹਨੂੰ ਅਫਾਰਾ ਹੁਕਮ ਕਹਿੰਦੇ ਨੇ, ਵੀ ਮੋੜਨਾ ਨਹੀਂ। ਉਹ ਭਾਵੇਂ ਉਹਦੇ ਕਰਮਚਾਰੀ ਵੀ ਵਿਚਾਰ ਕਰਨ ਵੀ ਇਹਦੇ ਸਾਨੂੰ ਨੁਕਸਾਨ ਹੈ, ਐਸਾ ਹਠੀਆ ਰਾਜ ਸ਼ਖਸੀ ਰਾਜ ਹੁੰਦਾ ਸੀ, ਇਹੋ ਜਿਹਾ ਅਮੋੜ ਹੁਕਮ ਕੀਤਾ ਸ਼ੇਜ ਸੋਹਣੀ ਸੋਹਣੀਆਂ ਸ਼ੇਜਾਂ ਨੇ ਇਸਤਰੀਆਂ ਨੇ ਪੁੱਗਣ ਵਾਸਤੇ ਨਰਕ ਘੋਰ ਕਰਦਾ। ਉੱਥੇ ਵੀ ਹਜ਼ੂਰ ਕਹਿੰਦੇ ਕੋਈ ਸੁੱਖ ਨਹੀਂ, ਨਰਕ ਦਾ ਹੀ ਦਵਾਇਆ। ਹਰ ਕੀਰਤਨ ਸਾਧ ਸੰਗਤ ਹੈ, ਜਿੱਥੇ ਕੋਈ ਆਪਣੀ ਵਡਿਆਈ ਨਾ ਹੋਵੇ, ਜਿੱਥੇ ਰਾਗੀ ਨੂੰ ਰਾਗ ਦਾ ਮਾਣ ਹੈ ਉੱਥੇ ਬਾਬਾ ਜੀ ਖੰਡਨ ਕਰਗੇ। ਰਾਗ ਨਾਦ ਸਭ ਸੱਤ ਹੈ, ਜੇ ਕੋਈ ਕਰੇ ਚਿੱਤ ਲਾਏ, ਰਾਗਾਂ ਨਾਦਾਂ ਵਾਹਿਰਾ ਨਹੀਂ ਹੁਕਮ ਨਾ ਬੁੱਝਿਆ ਜਾਏ। ਜਿੱਥੇ ਕਿਸੇ ਹੰਗਤਾ ਆ ਜਾਵੇ ਮੇਰੇ ਕੰਨੀ ਸਾਰੀ ਸੰਗਤ ਝਾਕਦੀ ਹੈ, ਉੱਥੇ ਰਾਗ ਨੂੰ ਖੰਡਨ ਕਰਗੇ ਵੀ ਇਹ ਹੁਕਮ ਤੋਂ ਪਿੱਛੇ ਅਦੂਲ ਰਹਿ ਗਏ ਹੰਗਤਾ। ਰਾਗਾਂ ਨਾਦਾਂ ਵਾਹਿਰਾ ਨਹੀਂ ਹੁਕਮ ਨਾ ਬੁੱਝਿਆ ਜਾਏ। ਹਰ ਕੀਰਤਨ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ ਕਹੋ ਨਾਨਕ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣਾ ਤੇਰੋ ਸੇਵ ਕੇ ਰੰਗ ਰਾਤਾ, ਪਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮੰਨਣਾ। ਆਪਣੇ ਮੁਰਸ਼ਦ ਦਾ ਜਸ਼, ਬਖਸ਼ਿਆ ਹੋਇਆਂ ਦੀਆਂ ਕਹਾਣੀਆਂ, ਆਪਣੇ ਗਰੀਬਾਂ ਜਗਤ ਗੁਰੂ ਦੀ ਸ਼ਰਨ, ਇਹ ਆਪਣੇ ਉਹ ਭਾਗ ਹਨ ਜਿਹੜੀ ਇਸ ਕਲਯੁਗ ਦੇ ਵਿੱਚ ਸਮੇਂ ਨਾਲ ਸਜਣ। ਦੇਖੋ ਦੁਨੀਆਂ ਦਾ ਕਿੰਨੀ ਗਰਮੀ, ਉਹੀ ਗੌਰਮੈਂਟ ਲੱਗਦੇ ਵੀ ਦੂਜੇ ਨੂੰ ਦੂਜਾ ਮਾਰੀ ਕੌਣ ਜਾਂਦਾ, ਕਿਤੇ ਪੁਲਿਸ ਮਾਰੀ ਜਾਂਦੀ ਹੈ, ਉਹ ਦੂਜਿਆਂ ਨੂੰ ਮੁੰਡਿਆਂ ਦੇ ਨਾਲ ਆ ਜਾਂਦੇ ਨੇ, ਮੁੰਡੇ ਜਿਹੜੇ ਨਵੇਂ ਬੱਚੇ ਜਾ ਰਹੇ ਉਹ ਸਾਰੇ ਖਾਲਸਿਆਂ ਦੇ ਨਵੇਂ ਮੁੰਡੇ ਧਰ ਲਿਆ ਅਤੇ ਮੁੰਡੇ ਮਾਰੀ ਜਾਂਦੇ ਨੇ। ਨਾ ਕਿਸੇ ਦਾ ਕੋਈ ਫੜ ਹੋਇਆ ਕੌਣ ਮਾਰਦਾ, ਨਾ ਇਹਨਾਂ ਗੱਲਾਂ ਸੀ, ਆਪਾਂ ਨੂੰ ਕੋਈ ਜ਼ਰੂਰਤ ਪਈ ਹੈ ਇਹਨਾਂ ਤੋਂ ਬਚਣ ਦੀ ਖਾਤਰ ਇਹਨਾਂ ਨੂੰ ਦਰਿਆਉਂਦੇ ਹਾਂ। ਹੱਠ ਨਾਲ ਨਹੀਂ ਬਚ ਹੋਣਾ, ਜਿਹਨੇ ਆਪਣਾ ਮਨ ਗੁਰਬਾਣੀ ਨੂੰ ਦਿੱਤਾ ਉਹਨੂੰ ਵਿਹਲ ਇਹਨਾਂ ਵਿੱਚ ਹਿੱਸਾ ਲੈਂਦਾ। ਸਾਰੇ ਹੀ ਆਪਣੇ ਤਾਂ ਸੋਹਣੇ ਨੇ ਕੰਮ ਜਿਹੜੇ ਹੁੰਦੇ, ਕੋਈ ਨਹੀਂ ਆਪ ਨੂੰ ਘੱਟ ਕਹਾਉਂਦਾ ਹੈ, ਸਭ ਚੰਗੇ ਨੇ। ਗੁਰਬਾਣੀ ਦੇ ਮੁਤਾਬਕ ਹੈ, ਘਾਟ ਨਾ ਕਿ ਨਹੀਂ ਕਹਾਇਆ, ਸਭ ਕਹਿਤੇ ਹੈ ਪਾਇਆ। ਪਰ ਜਿਸ ਨੂੰ ਆਪਣੇ ਗੁਰੂ ਦੀ ਸ਼ਰਨ ਮਿਲੀ ਹੈ ਇਹ ਕੰਮ ਸਾਰਿਆਂ ਨਾਲੋਂ ਉੱਚਾ ਹੈ। ਸੁਖਾਲੇ ਸਵਾਸੀ ਹੈ, ਕਹਿਣ ਚੀ ਸੁਖਾਲੇ ਸਵਾਸੀ ਹੈ। ਜਿਸ ਮੁਰਸ਼ਦ ਨੇ ਰੀਤ ਤੋਰੀ ਹੈ ਉਹਦੀ ਕਹਾਣੀ ਮੈਂ ਨਹੀਂ ਦੇਖੀ, ਭਾਈ ਸਾਹਿਬ ਜੀ ਦਾ ਲੇਖ ਦੇਖਿਆ। ਬਾਬਾ ਜੀ ਉਸ ਮਜ਼ਲ ਦੇ ਮਾਲਕ ਤੇ ਜਿਕਣ ਗੁਰੂ ਨਾਨਕ ਦੀ ਕਹਾਣੀ ਹੈ, ਅੱਕ ਰੇਤ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿੰਘ ਬਣਿਆਈ। ਫਿਰ ਸਾਨੂੰ ਵੀ ਬਾਬਾ ਜੀ ਕਹਿ ਕੇ ਜਪ ਤਪ ਕਾ ਮਨ ਬੀੜਾ, ਇਹ ਭੈ ਸਾਗਰ ਗੱਲਾਂ ਨਾਲ ਨਹੀਂ ਤਰਹਿ ਜਾਣਾ। ਗਿਆਨਾਂ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ, ਅੱਧੀ ਰਾਤ ਜੋੜ ਕੇ ਕਿਸਾਨ ਹਲ ਨਹੀਂ ਜੋੜਦਾ, ਉਹਦੇ ਫਾਦਰ ਨੇ ਬੈਠੇ ਨੂੰ ਕੁਛ ਨਹੀਂ ਦੇਣਾ, ਮਾਲੀਏ ਪੈ ਜਾਣਗੇ। ਜੇ ਹਲ ਜੋੜਦਾ ਅੱਧੀ ਰਾਤੋਂ ਸਾਰੀ ਦੁਨੀਆਂ ਦਾ ਆਸਰਾ ਹੈ, ਪ੍ਰਾਣਾਂ ਨੇ ਬਿਨਾਂ ਨਹੀਂ ਚੱਲਦੇ, ਸਾਰੀ ਦੁਨੀਆਂ ਦਾ ਬੰਦ ਜਥੇਦਾਰ ਬਣਿਆ ਬੈਠਾ। ਪਰ ਪੈਣ ਵਾਲਾ ਨਹੀਂ, ਅੱਧੀ ਰਾਤ ਸੱਪਾਂ ਦੀਆਂ ਸਿਰੀਆਂ ਦੌੜਨ ਵਾਲਾ, ਕਾਸ਼ਤ ਕਰਨ ਵਾਲਾ ਸਿੱਖ ਬੰਦਗੀ 'ਚ ਉਹ ਆਇਆ ਜਿਹਨੇ ਆਪਣੀ ਜ਼ਿੰਦਗੀ ਗੁਰੂ ਮੂਹਰੇ ਵੇਚੀ ਹੈ। ਦੂਜੇ ਨੂੰ ਨਿੰਦੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਨਾਮ ਵਿਸਾਰ ਖੁਆਰੀ ਕੀ ਨਹੀਂ, ਤਿਰਗ ਜੀਵਨ ਨਹੀਂ ਰਹਿਣਾ। ਇਹ ਖਾ ਪੀ ਕੇ ਸੌਣ ਵਾਲੇ ਨੇ ਮੱਖਣ ਖਾ ਲਏ, ਕਿਸੇ ਨੇ ਠੂਠਾ ਫੜ ਲਿਆ, ਕਿਸੇ ਨੇ ਖੱਲੜ ਪਾ ਲਿਆ, ਕਿਸੇ ਨੇ ਚਿੱਪੀ ਫੜ ਲਈ। ਖਾਲਸੇ ਨੇ ਆਖਿਆ ਵੀ ਇਹ ਤਾਂ ਛਿੜਕਾਏ ਜੇ ਨਾਂ ਦੇ ਹੈ, ਮੰਗਣ ਲੱਗ ਗਏ ਇਹਨਾਂ ਨੇ, ਇਹਨਾਂ ਨੇ ਨਾਂ ਸੋਹਣਾ ਧਰ ਲਿਆ। ਜੇ ਕੋਈ ਅੰਬ ਤੋੜਦਾ ਹੁੰਦਾ ਨਾ ਬਾਹਰ ਫਲ ਤੋੜਦੇ ਬਾਗ 'ਚੋਂ, ਉਹਨਾਂ ਨੇ ਉਹ ਡਾਲੀ ਧਰਿਆ ਵੀ, ਉਹ ਦਾਤ ਦੇ ਨਾਲ ਝੋਲਾ ਬੰਨ ਕੇ ਉੱਤੋਂ ਫਲ ਤੋੜਦੇ ਨੇ, ਪੁੰਜੇ ਨਹੀਂ ਡਿੱਗਦਾ ਪੱਕਾ ਖਾਲ, ਉਹ ਝੋਲੇ 'ਚ ਡਿੱਗ ਪੈਂਦਾ, ਉਹਨੂੰ ਉਹਨਾਂ ਦੇ ਨਾਲ ਡਾਲੀ ਧਰਿਆ ਸੀ। ਹੁਣ ਜੇ ਖਾਲਸੇ ਮੰਗਣ ਜਾਂਦੇ ਨੇ ਉਹਨਾਂ ਡਾਲੀ ਧਰ ਲਿਆ, ਅਤੇ ਸਿੱਖ ਕਿੱਥੇ ਗਿਆ, ਅੱਧੀ ਰਾਤ ਸੁੱਤਾ ਰਹਿਣਾ, ਬੰਦਗੀ ਨਹੀਂ ਕਰਨੀ, ਉੱਥੇ ਭੋਜਨ ਆਪੇ ਚੱਲ ਕੇ ਆ ਜਾਂਦਾ ਹੈ। ਜਿੱਥੇ ਬੰਦਗੀ ਵਾਲਾ ਕੋਈ ਬੈਠਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਤੇ ਮਿਲਣਾ ਸਬੂਤ ਨਹੀਂ ਕੀਤਾ, ਸਾਰੇ ਵੈਡ ਵਿੱਚ ਫਿਰੇ ਨੇ। ਉਹਨਾਂ ਦਾ ਵਰਤੀ ਏਡਾ ਬੜਾ ਸੀ, ਉਹਨਾਂ ਦੇ ਆਸਰੇ ਸਾਰਾ ਕੌਮ ਜਿਉਂਦਾ ਹੈ। ਉਹਨਾਂ ਦੀ ਕਰਨੀ ਵਿੱਚ ਉੱਠਣ ਵਾਲੇ ਸਿੱਖ ਉੱਠਦੇ ਰਹਿੰਦੇ ਨੇ। ਜਦੋਂ ਇਹ ਸੁਣ ਹੋ ਗਏ ਉਦੋਂ ਵਿੱਦਿਆ ਖਤਮ ਹੋ ਜਾਏਗੀ। ਵਿਦਿਆਰਥੀ ਉੱਠਦੇ ਰਹਿਣਗੇ, ਸੰਗਤ ਬਣੀ ਰਹੇਗੀ। ਆਪਣੇ ਜੁੰਮੇ ਕੰਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਿਰੰਕਾਰ ਜਾਣ ਕੇ ਪੁੱਜਣਾ, ਗੁਰਬਾਣੀ ਦਾ ਪਾਠ ਸਾਰੇ ਵੀਰਾਂ ਨੇ ਆਉਣ ਵਾਲੇ ਨੇ ਕਰਨਾ। ਜਿੰਨੀ ਜਿੰਨੀ ਕਿਸੇ ਦੀ ਸ਼ਰਧਾ, ਮਾਹੌਲ ਤੁਸੀਂ ਆਪ ਬਣਾਉਣੇ, 10 ਮਿੰਟ ਬਣਾਓ। ਜਦੋਂ ਤੁਹਾਡਾ ਪ੍ਰੇਮ ਵੱਧੇਗਾ ਸਾਡਾ ਤੁਹਾਡਾ, ਫਿਰ ਸਾਰੀ ਜ਼ਿੰਦਗੀ ਈਸ਼ਰ ਪ੍ਰਾਣ ਹੋ ਜਾਏਗੀ, ਗੁਰੂ ਪ੍ਰਾਣ ਹੋ ਜਾਏਗੀ। ਇੱਕ ਪਰਨ ਤੁਸੀਂ ਕਰ ਲਓ ਵੀ 10 ਮਿੰਟ ਮੈਂ ਸਾਰਿਆ, ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸਾ ਪੀਵੇ। ਸੁਥਰਾ ਨਾਮ ਸ਼ੁੱਧ ਦਾ ਹੈ, ਸ਼ੁੱਧ ਨਾਮ ਸਾਰੀ ਦੁਨੀਆਂ 'ਚ ਗੁਰਸਿੱਖ ਦਾ ਹੈ। ਉਹੀ ਗੁਰਸਿੱਖ ਹੈ ਜਿਹੜਾ ਸਾਰੇ ਵਿਸ਼ਣ ਛੱਡ ਕੇ ਪਹਿਲਾਂ ਗੁਰਬਾਣੀ ਦਾ ਅੰਮ੍ਰਿਤ ਪੀਂਦਾ ਹੈ। ਨਿਯਮ ਨਾਲ ਕੋਈ ਜੰਮੇ ਕੋਈ ਮਰੇ, ਤੇਰਾ ਤਾਂ ਜੁੰਮੇ ਨਹੀਂ, ਉਹ ਤਾਂ ਅਕਾਲ ਦਾ ਜੁੰਮੇ। ਤੇਰੇ ਕਹੇ 'ਤੇ ਕੋਈ ਜਿਉਂਦਾ ਰਹਿ ਜੂ ਜਾਂ ਕੋਈ ਬਿਮਾਰ ਰਾਜੀ ਹੋ ਜੂ। ਤੂੰ ਆਪਣੇ ਕੰਮ ਛੱਡ ਕੇ ਰੱਬ ਦਾ ਨਾਂ ਲੈ, ਤੇਰੀ ਜ਼ਿੰਦਗੀ ਸਾਫ਼ ਹੋਵੇ, ਫਿਰ ਤੇਰੇ ਨਾਮ ਨਾਲ ਕੋਈ ਹੋਰ ਵੀ ਰਾਜੀ ਹੋ ਜੂ। ਸਤਿਗੁਰੂ ਦਾ ਨਾਮ ਪ੍ਰਗਟ ਹੁੰਦਾ ਹੈ ਅਤੇ ਕਮਾਈ ਵਾਲੇ ਕੋਲ ਹੁੰਦਾ ਹੈ ਸਾਰਿਆਂ 'ਚ। ਕਮਾਈ ਵਾਲਿਆਂ ਨੂੰ ਫਾਰਮ ਦਿੰਦਾ ਹੈ, ਕਮਾਈ ਵਾਲਿਆਂ ਨੂੰ ਸਰਵਿਸ ਕਰਨ ਵਾਲਿਆਂ ਨੂੰ ਨੌਕਰੀ ਅਤੇ ਤਨਖਾਹ ਮਾਲਕ ਦਿੰਦਾ, ਘਰ ਬੈਠਣ ਵਾਲੇ ਕੋਈ ਨਹੀਂ ਸਦਮਾ ਦਿੰਦਾ। ਕਿੱਡੇ ਲੁਧਿਆਣਾ DC ਘਰ ਬੈਠਾ ਹੋਵੇ, ਉਹਨੂੰ ਦੂਜੇ ਦਿਨ ਉਧਾਰੂ ਕਰ ਦੇਣਗੇ। ਉਹ ਵੀ ਆਪਣੇ ਜ਼ਿਲ੍ਹੇ ਨੂੰ ਸਾਹਮਣੇ ਬੈਠਾ ਵੀ ਕਿਤੇ ਮੇਰੇ ਜ਼ਿਲ੍ਹੇ 'ਚ 72 ਨਾ ਹੋਵੇ, ਉਹਨੂੰ ਤਾਂ ਹੀ ਡਿਗਰੀ ਮਿਲਦੀ ਹੈ। ਬੈਠਣ ਵਾਲੇ ਨੂੰ ਕੋਈ ਰੁਤਬਾ ਨਹੀਂ ਮਿਲਦਾ। ਗੁਰਬਾਣੀ ਪੜ੍ਹੋ, ਵਿਹਾਰ ਕਰਦੇ ਵੀ ਕਰੋ। ਦਾਸ ਨੇ 20 ਸਾਲ ਹਜ਼ੂਰ ਦੇ ਸ਼ਬਦ ਨੂੰ ਨੱਕੀ ਖੜੇ ਨੇ ਬਣਾਏ। 200 ਦਾ ਪਾਠ ਗਰੀਬ ਨਿਵਾਜ ਕਰ ਲੈਂਦੇ ਤੇ ਸਿਰ 'ਤੇ ਖੜੇ, ਨੱਕੀ ਖੜੇ ਕਰ ਲੈਂਦੇ ਜੇ ਵੀ ਸਾਹਿਬ ਦਾ। ਉਹ ਸਿੰਘ ਨੂੰ ਮੈਂ ਇਹੀ ਕਿਹਾ ਉਹਨਾਂ ਨੂੰ, ਮੈਂ ਕਿਹਾ ਬਈ ਭਾਈ ਇਹ ਜਿੰਨੇ ਬਾਣੀ ਵਾਲੇ ਬੈਠੇ ਨੇ, ਤੁਸੀਂ ਤਾਂ ਕਹਿੰਦੇ ਵੀ ਅਸੀਂ ਨੱਕੇ ਛੱਡੀਏ, ਜਪ ਜੀ ਦਾ ਪਾਠ ਕਰੀਏ। ਸਾਰੀ ਦੁਨੀਆ ਕਹਿੰਦੀ ਹੈ, ਪੁੱਤਰ ਨੂੰ ਮਾਪੇ ਕਹਿੰਦੇ ਆਏ ਨੇ ਕਿ ਉਹਨਾਂ ਦੀ ਵਿੱਤੀ ਵਿਹਾਰ 'ਚ ਲੱਗੀ ਹੋਈ ਸੀ। ਕਬੀਰ ਨੂੰ ਕਹਿੰਦੇ ਆਏ ਨੇ, ਸਾਰੇ ਮਹਾਂਪੁਰਖਾਂ ਨੂੰ ਕਹਿੰਦੇ ਆਏ ਨੇ, ਉਹਨਾਂ ਦੀ ਵਿੱਤੀ ਵਿਹਾਰ 'ਚ ਖੜੀ। ਇਹਨੇ ਵਿਹਾਰ ਨੂੰ ਨਜਿੱਠ ਲਿਆ ਵੀ ਵਿਹਾਰ ਤਾਂ ਕੰਮ ਕਰਨ ਵਾਲੇ ਸਮੇਂ ਸੋਹਣੇ ਕਰ ਦਿੰਦੇ ਨੇ। ਬੰਦਗੀ ਕਰਨ ਵਾਲੇ ਨੇ ਤਾਂ ਜਿਹਦੀ ਉਹ ਰੱਬ ਦੀ ਬੰਦਗੀ ਕਰਦਾ ਉਹਨੂੰ ਨੱਕੇ ਛੱਡਣ ਲਾ ਲਿਆ। ਧੰਨੇ ਦੇ ਕਰਤਾ ਪੁਰਖ ਨਾਲ ਨੱਕੇ ਛੱਡਦਾ ਸੀ, ਕਹਿੰਦਾ ਮੈਂ ਮਹਾਰਾਜ ਇਕੱਲੀ ਸਮਝੀ ਹਾਂ, ਜਾਂ ਗਾਂਧੀ ਦੇ ਬੈਠੋ ਜਾਂ ਨੱਕੇ ਛੱਡੋ। ਨੱਕੇ ਛੱਡਣ ਵਾਲਿਆਂ ਨੇ ਬੰਦਗੀ ਕੀਤੀ ਆ, ਛੱਡੋ। ਲੰਮੇ ਪਿਆਂ ਨੇ ਕਿਸੇ ਨੇ ਨਹੀਂ ਕੀਤੀ, ਕਿਸੇ ਦੇ ਸਿਰ 'ਤੇ ਰੋਟੀਆਂ ਖਾ ਕੇ ਦਹੀਂ ਮੱਖਣ ਖਾ ਕੇ ਘਰਾੜੇ ਮਾਰਦੇ ਨੇ। ਉਹਨਾਂ ਨੂੰ ਬਾਬਾ ਜੀ ਨੇ ਕਿਹਾ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਨਾਮ ਵਿਸਾਰ ਖੁਆਰੀ ਕੀ ਨਹੀਂ, ਤਿਰਕ ਜੀਵਨ ਨਹੀਂ ਰਹਿਣਾ। ਉਸ ਅਵਸਥਾ ਵਾਲੇ ਮੇਰੇ ਵਰਗਿਆਂ 'ਤੇ ਤਿਰਕਾਰਾਂ ਪੈਂਦੀਆਂ ਗੁਰਬਾਣੀ ਵੱਲੋਂ। ਜਿਹਨਾਂ ਨੇ ਨਾਮ ਜਪਿਆ ਸਾਰੀ ਬਾਣੀ ਉਹਦੀ ਉਪਮਾ ਕਰਦੀ ਹੈ। ਬਾਣੀ ਉਪਮਾ ਨਹੀਂ ਕਰਦੀ, ਬਾਣੀ ਪੁੱਤਰ ਵਾਂਗੂ ਨੂੰ ਹਰ ਥਾਂ 'ਤੇ ਆਪਣੇ ਗੋਦੀ 'ਚ ਰੱਖ ਕੇ ਉਹਦੀ ਰਾਖੀ ਕਰਦੀ ਹੈ। ਦੁੱਖ ਸੁੱਖ ਵਿੱਚ ਵਿਸ਼ਿਆਂ 'ਚ ਬਾਣੀ ਰੋਲ ਨਹੀਂ ਦਿੰਦੀ ਆਪਣੇ ਸਿੱਖ ਨੂੰ। ਇਸ ਬਾਣੀ ਨਾਲ ਪਿਆਰ ਕਰੀਏ ਤਾਂ ਫਿਰ ਗੁਰੂ ਕਿ ਆਪਾਂ ਨੂੰ ਵੀ ਆਸ਼ੀਰਵਾਦ ਦੇਣਗੇ ਲੋਕ ਸਿੱਖੀ।